मनी ट्रांसफर की जीरो डॉलर ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
जिंदाबाद लेके हाजिर हाँ हर संडे नू दुपहरे 1 to 2। इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दियां गल्लां कम्युनिटी दे इशूज तुहाडे इशूज रोज दे इशू जिंदा दिली दियां गल्लां मैं हर संडे 1 to 2 लेके आवांगा रेडियो जिंदाबाद।
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनट में लवो आर्मर इंश्योरेंस ब्रोकर्स 9054529452
रेडियो जिंदाबाद दे सारे ही सुनने वालों नूं बहुत बहुत निघी जी आया सत श्री अकाल नमस्कार आदाब। हर एतवार 1 to 2 तुहाडे नाल रेडियो जिंदाबाद ते तुहाडा होस्ट रुपिंदर हेर तुहाडे नाल रूबरू हुंदे आ कोई ना कोई ऐसा टॉपिक लैके जिहड़ा कि शायद कई बार घट डिस्कस किया जाता उहदी डिस्कस करन दी लोड़ है। बहुत वारी कुछ चीज़ां ऐसियां डिस्कस नहीं हुंदियां क्योंकि उस समाजिक तौर दे उत्ते उन्हां दा एक ऐसा इंप्रेशन बनिया हुंदा एक स्टीरियोटाइप एक बायस जड़ा आ वो चलदा आ रहा हुंदा इस करके कई ऐसे टॉपिक जड़े आ डिस्कस नहीं हुंदे जिवें कि ईवन कैनेडा वर्गे डिवेलप कंट्री दे विच पहली बार 1999 ये लोड़ महसूस हुई कि स्टैटिस्टिक कैनेडा जड़ा आ उन्हें ये डिसाइड किया कि क्यों ना इदे उत्ते भी स्टडीज़ की कराई जान सर्वे कराए जान के की वाकई आदमी जड़े आ वो भी डोमैसटिक अब्यूज तो सफर होंदे ने। इस जमाने तो मनी जाने वाली एक फैक्ट चीज़ रही है कि औरतां डोमैसटिक वायलेंस दियां शिकार रही ने अज भी ने और बहुत सारा जड़ा वायलेंस आ वो औरतों के खिलाफ कित ना कि जरूर हो रहा है। ये बारे बहुत डिस्कशन होंदिया ने इंडिया दे विच भी इंडियन गवर्नमेंट ने डॉरी एक्ट IPC 498A वो भी बनाया इन सारिया चीज़ों के बहुत जेन्युइन जड़े एक रीज़न सीगे और कोशिश सीगी कि कोई भी चाहे वह औरत रूरल एरिया रह रही होए चाहे वो सिटी रह रही होए किसी ना भी धक्का ना होए और उन्होंने हिफाजत मिले उन्होंने सिक्योरिटी होनी चाहिए आ इस सारिया चीज़ा बहुत चंगिया ने। जमाना जड़ा आ वो बदल गया सोसाइटी चेंज हो रही है और उदे नाल नाल बहुत सारे ऐसे कानून ने ऐसा बायस है ऐसा स्टीरियोटाइप है जिन्हों अज चेंज करन दी लोड़ है। अज ऐसा टॉपिक है जड़ा कि शायद घट डिस्कस हुंदा है अज असी गल करांगे कि आदमी जड़े ने वो भी डोमैसटिक अब्यूज के शिकार ने कि डोमैसटिक वायलेंस आदमियों के खिलाफ भी होंदी है कि अज के दिन डॉरी एक्ट IPC 498A सही काम कर रहा है किन्ना क इन्ना ऐसे बायस का दुरुपयोग हो रहा है किन्ना क इस बायस का ਐਡਵਾਂਟੇਜ ਜਿਹੜਾ ਆ ਲਿਆ ਜਾ ਰਿਹਾ। ਸੋ ਅੱਜ ਉਹ ਗੱਲ ਕਰਾਂਗੇ ਕਿ ਜਿੱਥੇ ਸਾਨੂੰ ਇਹ ਪਤਾ ਹੈ ਕਿ ਹਮੇਸ਼ਾ ਹੀ ਵਾਇਲੈਂਸ ਜਿਹੜੀ ਆ ਉਹਦਾ ਸ਼ਿਕਾਰ ਔਰਤ ਰਹੀ ਹੈ, ਔਰ ਅੱਜ ਵੀ ਬਹੁਤ ਸਾਰੇ ਏਰੀਏਜ਼ ਨੇ, ਬਹੁਤ ਸਾਰੇ ਥਾਵਾਂ ਨੇ ਜਿੱਥੇ ਕਿ ਉਹ ਵਾਇਲੈਂਸ ਜਿਹੜੀ ਆ, ਉਹ ਅਬਿਊਜ਼ ਜਿਹੜੀ ਆ ਜਾਰੀ ਹੈ। ਮਗਰ ਨਾਲ ਹੀ ਇਹ ਵੀ ਲੋੜ ਹੈ ਡਿਸਕਸ ਕਰਨ ਦੀ ਕਿ ਬਹੁਤ ਸਾਰੇ ਪਰਿਵਾਰ ਨੇ, ਬਹੁਤ ਸਾਰੇ ਐਸੇ ਆਦਮੀ ਨੇ, ਬਹੁਤ ਸਾਰੇ ਐਸੇ ਬੱਚੇ ਨੇ, ਕਿਸੇ ਦਾ ਭਰਾ, ਕਿਸੇ ਦਾ ਬੱਚਾ, ਕਿਸੇ ਦਾ ਫਾਦਰ, ਕਿਸੇ ਦਾ ਬ੍ਰਦਰ, ਉਹ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਦੇ, ਡੋਮੈਸਟਿਕ ਵਾਇਲੈਂਸ ਦੇ, ਡੋਮੈਸਟਿਕ ਅਬਿਊਜ਼ ਦੇ ਵੀ ਸ਼ਿਕਾਰ ਨੇ। ਗੱਲ ਕਰਾਂਗੇ ਕਿ ਡੋਮੈਸਟਿਕ ਅਬਿਊਜ਼ ਐਕਚੁਅਲੀ ਕਿਵੇਂ ਦੀ ਹੈ, ਔਰ ਆਦਮੀਆਂ ਦੇ ਖਿਲਾਫ ਕਿਸ ਤਰ੍ਹਾਂ ਦੀ ਜਿਹੜੀ ਡੋਮੈਸਟਿਕ ਅਬਿਊਜ਼ ਹੈ ਉਹ ਹੋ ਰਹੀ ਹੈ। ਜਿਹੜੀ ਗੱਲ ਕੀਤੀ ਜਾਏਗੀ ਉਹ ਤੱਤਾਂ ਦੇ ਆਧਾਰ 'ਤੇ ਹੋਏਗੀ, ਸਟੈਟਿਸਟਿਕਸ ਦੇ ਆਧਾਰ 'ਤੇ ਹੋਏਗੀ, ਔਰ ਅਥੈਂਟਿਕ ਰਿਸੋਰਸ ਜਿਹੜੇ ਆ ਉਹਦੇ ਆਧਾਰ 'ਤੇ ਗੱਲ ਕੀਤੀ ਜਾਏਗੀ, ਇਨਕਲੂਡਿੰਗ ਜੋ ਅਸੀਂ ਸਮਾਜ ਵਿੱਚ ਆਮ ਹੁੰਦਾ ਵੇਖਦੇ ਹਾਂ। ਕੀ ਇਹ ਸਟੀਰੀਓਟਾਈਪ ਹੈ ਕਿ ਸਿਰਫ ਮਾਂ ਹੀ ਜਿਹੜੀ ਆ ਉਹਨੂੰ ਬੱਚੇ ਪਿਆਰੇ ਨੇ? ਕੀ ਇਹ ਸਟੀਰੀਓਟਾਈਪ ਹੈ ਕਿ ਪਿਤਾ ਨੂੰ ਜਾਂ ਫਾਦਰ ਨੂੰ ਅਗਰ ਉਹ ਤੋਂ ਬੱਚੇ ਲੈ ਲਏ ਜਾਣ ਤਾਂ ਉਹਨੂੰ ਸਾਈਕੋਲੋਜੀਕਲੀ ਕੋਈ ਅਸਰ ਨਹੀਂ ਹੁੰਦਾ? ਅੱਜ ਇਹ ਵੀ ਡਿਸਕਸ ਕਰਾਂਗੇ ਕਿ ਕਿਵੇਂ ਇੱਕ ਔਰਤ ਹੀ ਐਸੇ ਕੇਸ ਪਾ ਕੇ, ਚਾਹੇ ਉਹਦੇ ਪਤੀ ਦੀ ਭੈਣ ਹੋਏ, ਉਹਦੀ ਸੱਸ ਹੋਏ, ਉਹਦੀ ਭਰਜਾਈ ਹੋਏ, ਦੂਸਰੀਆਂ ਵੀ ਔਰਤਾਂ ਨੇ, ਉਹਨਾਂ ਸਾਰਿਆਂ ਨੂੰ, ਕਿਉਂਕਿ IPC 498A ਦੇ ਅੰਦਰ ਰੈਲੇਟਿਵ ਵਰਡ ਯੂਜ਼ ਕੀਤਾ ਗਿਆ ਕਿ ਹਸਬੈਂਡ ਔਰ ਹਿਜ਼ ਰੈਲੇਟਿਵਸ, ਤਾਂ ਉਹਦੇ ਵਿੱਚ ਚਾਹੇ ਕਿ ਕੋਈ ਫੋਰਨ ਕੰਟਰੀ 'ਚ ਰਹਿ ਰਿਹਾ ਹੋਏ ਜੋ ਕਿਸੇ ਵੀ ਤਰ੍ਹਾਂ ਡਾਇਰੈਕਟ ਇਨਡਾਇਰੈਕਟ ਇਨਫਲੂਐਂਸ ਨਹੀਂ ਕਰ ਸਕਦਾ ਉਸ ਅਬਿਊਜ਼ ਨੂੰ, ਉਹਨੂੰ ਵੀ ਉਸ ਕੇਸ ਦੇ ਵਿੱਚ ਫਸਾਇਆ ਜਾ ਸਕਦਾ। ਕੀ ਇਹ ਇੱਕ ਕੰਟੀਨਿਊਸ ਥ੍ਰੈਟ ਹੈ ਇੱਕ ਆਦਮੀ ਲਈ ਕਿ ਇੱਕ ਬੰਦੇ ਦੀ ਇੰਨੇ ਸਾਲਾਂ ਦੀ ਜਾਂ ਇੱਕ ਪਰਿਵਾਰ ਦੀ ਇੰਨੇ ਸਾਲਾਂ ਦੀ ਇੱਜ਼ਤ ਜਿਹੜੀ ਹੈ ਉਹ ਹੱਥਕੜੀਆਂ ਲਵਾ ਕੇ ਖਤਮ ਕੀਤੀ ਜਾ ਸਕਦੀ ਹੈ? ਸਿਰਫ ਇਸ ਕਰਕੇ ਕਿਉਂਕਿ ਇੱਕ ਐਸੇ ਰੂਲ ਬਣੇ ਨੇ, ਐਸਾ ਬਾਇਸ ਔਰ ਐਸਾ ਸਟੀਰੀਓਟਾਈਪ ਐਗਜ਼ਿਸਟ ਕਰਦਾ ਲਾਅ ਦੇ ਵਿੱਚ, ਪੁਲਿਸ ਡਿਪਾਰਟਮੈਂਟ ਦੇ ਵਿੱਚ, ਕੋਰਟ ਦੇ ਵਿੱਚ, ਜਿਹਦਾ ਕਿ ਕੁਛ ਪਰਸੈਂਟ ਲੋਕ ਔਰਤਾਂ ਮਿਸਯੂਜ਼ ਕਰ ਰਹੀਆਂ ਨੇ ਆਪਣੇ ਐਡਵਾਂਟੇਜ ਲਈ ਲਿਆ ਜਾ ਰਿਹਾ। ਅੱਜ ਦਾ ਉਹ ਜ਼ਮਾਨਾ ਜਿੱਥੇ ਕਿ ਅਸੀਂ ਗੱਲ ਜੈਂਡਰ ਇਕੁਐਲਿਟੀ ਦੀ ਕਰਦੇ ਹਾਂ, ਉੱਥੇ ਸਾਰਾ ਬਾਇਸ ਜਿਹੜਾ ਆ ਉਹ ਅਗਰ ਕਿਸੇ ਵੀ ਤਰ੍ਹਾਂ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਕੋਰਟ ਹੈ, ਉਹ ਇੱਕ ਆਦਮੀ ਦੇ ਅਗੇਂਸਟ ਜਾਂਦਾ। ਇਹ ਧਾਰਨਾ ਬਣੀ ਹੋਈ ਹੈ ਕਿ ਸਿਰਫ ਵਾਇਲੈਂਸ ਜਿਹੜੀ ਆ ਉਹ ਆਦਮੀ ਹੀ ਕਰ ਸਕਦਾ। ਇਹ ਧਾਰਨਾ ਬਣੀ ਹੋਈ ਹੈ ਕਿ ਬੱਚੇ ਜਿਹੜੇ ਆ ਉਹਨਾਂ ਦੀ ਸੇਫਟੀ ਜਿਹੜੀ ਆ ਸਿਰਫ ਮਦਰ ਕੋਲ ਹੀ ਹੋ ਸਕਦੀ ਹੈ। ਇਹ ਧਾਰਨਾ ਬਣੀ ਹੋਈ ਹੈ ਕਿ ਆਦਮੀ ਕਿਉਂਕਿ ਫਿਜ਼ੀਕਲੀ ਸਟਰੋਂਗ ਹੈ ਇਸ ਕਰਕੇ ਹਰ ਗਲਤੀ ਜਿਹੜੀ ਹੈ ਉਹ ਆਦਮੀ ਹੀ ਕਰ ਸਕਦਾ। ਅੱਜ ਦਾ ਟੌਪਿਕ ਜਿਹੜਾ ਆ ਉਹ ਇਸੇ ਚੀਜ਼ ਦਾ ਹੈ, ਕਿਉਂਕਿ ਇਹ ਐਸਾ ਇੱਕ ਟੌਪਿਕ ਹੈ ਜਿਹੜਾ ਕਿ ਮੇਲ ਈਗੋ ਦੇ ਅਗੇਂਸਟ ਹੈ, ਜਿਹੜਾ ਕਿ ਸਮਾਜ ਵਿੱਚ ਐਕਸੈਪਟਡ ਨਹੀਂ ਹੈ, ਰਿਸ਼ਤੇਦਾਰਾਂ ਦੇ ਵਿੱਚ ਐਕਸੈਪਟਡ ਨਹੀਂ ਹੈ। ਇਸ ਕਰਕੇ ਸਾਨੂੰ ਲੋੜ ਹੈ ਕਿ ਅੱਜ ਅਸੀਂ ਗੱਲ ਕਰੀਏ ਕਿ ਕੀ ਡੋਮੈਸਟਿਕ ਅਬਿਊਜ਼ ਜਿਹੜਾ ਆ ਉਹ ਆਦਮੀਆਂ ਦੇ ਅਗੇਂਸਟ ਵੀ ਹੁੰਦਾ ਹੈ। ਆਨਸਰ ਇਹਦਾ ਇਹ ਹੈ, ਅੰਕੜੇ ਇਹ ਦੱਸਦੇ ਨੇ, ਸਟੈਟਿਸਟਿਕਸ ਇਹ ਦੱਸਦੇ ਨੇ ਕਿ ਹੁੰਦਾ। ਇੱਥੇ ਇਹ ਬਿਲਕੁਲ ਸੱਚ ਹੈ ਕਿ ਫਿਜ਼ੀਕਲ ਅਬਿਊਜ਼ ਜਿਹੜਾ ਆ ਉਹ ਔਰਤਾਂ ਦੇ ਅਗੇਂਸਟ ਅੱਜ ਵੀ ਜ਼ਿਆਦਾ, ਮਗਰ ਡੋਮੈਸਟਿਕ ਅਬਿਊਜ਼ ਦੀ ਜਿਹੜੀ ਡੈਫੀਨੇਸ਼ਨ ਹੈ ਔਰ ਜੋ ਡੋਮੈਸਟਿਕ ਅਬਿਊਜ਼ ਜੋ ਕੁਆਲੀਫਾਈ ਕਰਦਾ ਉਹ ਸਿਰਫ ਇੱਕ ਫਿਜ਼ੀਕਲ ਅਬਿਊਜ਼ ਨਹੀਂ ਹੈ, ਲਗਾਤਾਰ ਸਾਈਕੋਲੋਜੀਕਲੀ ਮੈਂਟਲੀ ਕਿਸੇ ਦਾ ਪੀਸ ਡਿਸਟਰਬ ਕਰਨਾ, ਟੌਂਟ ਮਾਰਨੇ, ਭੈੜੇ ਤੋਂ ਭੈੜੇ ਸ਼ਬਦ ਬੋਲਣੇ, ਗਾਲੀ ਗਲੋਚ ਕਰਨੀ, ਬਹੁਤ ਸਾਰੀਆਂ ਐਸੀਆਂ ਰਿਸਟ੍ਰਿਕਸ਼ਨਸ ਲਾਉਣੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਡੋਮੈਸਟਿਕ ਅਬਿਊਜ਼ 'ਚ ਆਉਂਦੀਆਂ ਨੇ। ਕਿਸੇ ਨਾਲ ਵੀ ਹੋ ਰਿਹਾ ਉਹ ਗਲਤ ਹੈ, ਮਗਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਹ ਹੈ ਕਿ ਇਹ ਆਦਮੀਆਂ ਦੇ ਨਾਲ ਵੀ ਹੁੰਦਾ ਔਰ ਕਿੰਨੇ ਪਰਸੈਂਟ ਹੁੰਦਾ ਉਹਦੀ ਵੀ ਗੱਲ ਕਰਾਂਗੇ, ਕਿਉਂ ਹੁੰਦਾ ਉਹਦੀ ਵੀ ਗੱਲ ਕਰਾਂਗੇ, ਔਰ ਕਿਵੇਂ ਹੁੰਦਾ ਉਹਦੀ ਵੀ ਗੱਲ ਕਰਾਂਗੇ। ਔਰ ਨਾਲ ਹੀ ਗੱਲ ਕਰਾਂਗੇ ਕਿ ਕਿਵੇਂ ਡੌਰੀ ਐਕਟ ਔਰ ਆਈ ਪੀ ਸੀ 498A ਉਹਦਾ ਜਿਹੜਾ ਆ ਕਿੰਨਾ ਜ਼ਿਆਦਾ ਇੰਡੀਆ ਦੇ ਵਿੱਚ ਦੁਰਉਪਯੋਗ ਜਿਹੜਾ ਹੋ ਰਿਹਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੱਤਾਂ ਦੇ ਆਧਾਰ 'ਤੇ ਨੇ, ਫੈਕਟਸ ਦੇ ਉੱਤੇ ਨੇ, ਔਰ ਇਹਦੇ ਵਿੱਚ ਕੋਈ ਵੀ ਬਾਇਸ ਜਿਹੜਾ ਆ ਉਹ ਨਹੀਂ ਰੱਖਿਆ ਗਿਆ। ਇਸ ਕਰਕੇ ਸਾਡੀ ਸਾਰਿਆਂ ਦੀ ਰਿਕੁਐਸਟ ਸਾਨੂੰ ਇਹੀ ਹੈ ਕਿ ਇਸ ਟੌਪਿਕ ਨੂੰ ਇਸ ਤਰੀਕੇ ਨਾਲ ਲਿਆ ਜਾਏ ਕਿ ਸ਼ਾਇਦ ਹੋ ਸਕਦਾ ਤੁਹਾਡਾ ਕੋਈ ਭਰਾ ਇਸ ਚੀਜ਼ ਦਾ ਵਿਕਟਮ ਹੈ, ਹੋ ਸਕਦਾ ਤੁਹਾਡੇ ਨਾਲ ਕਿਸੇ ਨੇ ਇਵੇਂ ਕੀਤਾ ਹੋਏ, ਔਰ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਵੀ ਇਸ ਮਿਸਯੂਜ਼ ਦੀਆਂ ਸ਼ਿਕਾਰ ਹੋ ਜਾਂਦੀਆਂ ਨੇ, ਜਿੱਥੇ ਕਿ ਇੱਕ ਲੜਕੇ ਦੇ ਅਗੇਂਸਟ ਅਰੈਸਟ ਪਵਾਈ ਜਾਂਦੀ ਹੈ, ਜਿੱਥੇ ਕਿ ਉਹਨੂੰ ਫੜਾਇਆ ਜਾਂਦਾ ਜੇ ਉਹਦੇ ਨਾਲ ਉਹਦੀ ਮਾਂ ਜਾਂ ਉਹਦੀ ਸਿਸਟਰ ਜਾਂ ਉਹਦੀ ਭਾਬੀ ਜਿਹਦਾ ਕੋਈ ਵੀ ਸ਼ਾਇਦ ਕਸੂਰ ਨਾ ਹੋਏ, ਉਹ ਵੀ ਔਰਤਾਂ ਨੇ, ਮਗਰ ਕੇਵਲ ਕਿਉਂਕਿ ਉਹ ਉਸ ਪਤੀ ਨਾਲ ਰਿਲੇਟਡ ਨੇ ਜਿਹਦੇ ਅਗੇਂਸਟ ਕੰਪਲੇਂਟ ਹੋ ਗਈ ਹੈ, ਔਰ ਆਈ ਪੀ ਸੀ ਧਾਰਾ 498A ਜਿਹੜੀ ਆ ਉਹ ਕਹਿੰਦੀ ਹੈ ਕਿ ਹਸਬੈਂਡ ਔਰ ਰੈਲੇਟਿਵ ਉਹਦੇ ਕਾਰਨ ਦੂਸਰੇ ਲੋਕ ਵੀ ਸਫ਼ਰ ਕਰਦੇ ਨੇ। ਇੱਥੇ ਹੈਰਾਨੀ ਹੋਏਗੀ ਕਿ ਇੰਡੀਆ ਦੇ ਵਿੱਚ ਜਿਹੜਾ ਇੱਕ ਡੌਰੀ ਐਕਟ ਹੈ ਉਹਦੇ ਅਧੀਨ ਜਿਹੜੀ ਛੋਟੀ ਏਜ ਦੀ ਜ਼ਮਾਨਤ ਹੋਈ ਹੈ ਉਹ 8 ਮਹੀਨੇ ਦੀ ਬੱਚੀ ਦੀ ਹੈ। 8 ਮਹੀਨੇ ਦੀ ਬੱਚੀ ਜਿਹੜੀ ਆ ਉਹਨੂੰ ਵੀ ਮੁੰਬਈ ਹਾਈ ਕੋਰਟ ਨੇ ਬੇਲ ਗ੍ਰਾਂਟ ਕੀਤੀ ਕਿਉਂਕਿ ਉਹਦਾ ਨਾਮ ਹੀ ਉਸ ਐੱਫ ਆਈ ਆਰ 'ਚ ਦਰਜ ਸੀਗਾ ਜਿਹੜੀ ਕਿਸੇ ਔਰਤ ਨੇ ਆਪਣੇ ਪਤੀ ਦੇ ਖਿਲਾਫ ਕਰਾਈ। ਸੋ ਇਸ ਕਰਕੇ ਇਹ ਸਿਰਫ ਇਹਦਾ ਜਿਹੜਾ ਡੋਮੈਸਟਿਕ ਅਬਿਊਜ਼ ਦਾ ਮਿਸਯੂਜ਼ ਹੈ, ਇਸ ਕਲੋਜ਼ ਦਾ ਮਿਸਯੂਜ਼ ਹੈ, ਇਸ ਸਟੀਰੀਓਟਾਈਪ ਦਾ ਮਿਸਯੂਜ਼ ਹੈ, ਉਹ ਕੇਵਲ ਇੱਕ ਆਦਮੀ ਨੂੰ ਅਸਰ ਨਹੀਂ ਕਰਦਾ, ਉਹ ਬਹੁਤ ਵੱਡੇ ਤਰੀਕੇ ਨਾਲ ਉਹਦੀ ਪੂਰੇ ਪਰਿਵਾਰ ਨੂੰ ਅਸਰ ਕਰਦਾ ਜਿਹਦੇ ਵਿੱਚ ਔਰਤਾਂ ਵੀ ਹੁੰਦੀਆਂ ਨੇ। ਗੱਲ ਇੱਥੇ ਇਹ ਕੀਤੀ ਜਾਏਗੀ ਕਿ ਕਿਉਂ ਇਹ ਕੀ ਸਟੀਰੀਓਟਾਈਪਸ ਨੇ। ਕੋਈ ਵੀ ਔਰਤ ਜਿਹੜੀ ਹੈ ਜੇ ਅਸੀਂ ਕੈਨੇਡਾ ਦੀ ਗੱਲ ਕੀਤੀ ਜਾਏ ਉਹਦੇ ਵਾਸਤੇ ਸਿਰਫ ਇੰਨਾ ਹੀ ਕਹਿਣਾ ਕਾਫੀ ਹੈ ਕਿ ਮੈਨੂੰ ਕਿਸੇ ਨੇ ਵੀ ਉਹ ਮੇਰੇ ਪਤੀ ਨੇ ਜਾਂ ਮੇਰੇ ਕਾਮਨ ਲਾਅ ਪਾਰਟਨਰ ਨੇ ਮਾਰਿਆ ਜਾਂ ਮੈਨੂੰ ਉਹਦੇ ਕੋਈ ਵੀ ਤਰ੍ਹਾਂ ਦੀ ਅਬਿਊਜ਼ ਕੀਤੀ ਹੈ, ਬੇਸ਼ੱਕ ਉਸ ਘਰ ਦੇ ਵਿੱਚ ਹੋਰ ਅਡਲਟ ਮੈਂਬਰ ਰਹਿੰਦੇ ਹੋਣ, ਇੱਥੋਂ ਤੱਕ ਕਿ ਜੇ ਉਹ ਪਰਿਵਾਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਤਾਂ ਸਿਰਫ ਬੱਚੇ ਨੇ, ਔਰ ਬੱਚੇ ਵੀ ਬੇਸ਼ੱਕ ਅਡਲਟ ਨੇ, ਤਾਂ ਪੁਲਿਸ ਕੇਵਲ ਇੱਕ ਹੀ ਕੰਮ ਕਰਦੀ ਹੈ, ਉਹ ਆਏਗੀ ਔਰ ਉਸ ਆਦਮੀ ਨੂੰ ਅਰੈਸਟ ਕਰੇਗੀ। ਬੇਸ਼ੱਕ ਉੱਥੇ ਲਾਈਵ ਅਡਲਟ ਵਿਕਟਮ ਦੇ ਜਾਂ ਦੋਨਾਂ ਦੇ ਬੱਚੇ ਵੀ ਜਿਹੜੇ ਆ ਉੱਥੇ ਮੌਜੂਦ ਹੋਣਗੇ, ਮਗਰ ਉਹਨਾਂ ਦੇ ਬਿਆਨ ਦੀ, ਉਹਨਾਂ ਦੀ ਸਟੇਟਮੈਂਟ ਦੀ ਕੋਈ ਵੈਲਿਊ ਨਹੀਂ ਹੈ, ਉਹਨਾਂ ਦੀ ਸਟੇਟਮੈਂਟ ਲਈ ਨਹੀਂ ਜਾਏਗੀ। ਇਹ ਬਹੁਤ ਵੱਡਾ ਸਟੀਰੀਓਟਾਈਪ ਹੈ। ਔਰ ਵਰਸਟ ਚੀਜ਼ ਕੀ ਹੈ ਕਿ ਜੋ ਵੀ ਉਸ ਇਨਸਾਨ ਨੇ ਆਪਣੀ ਇੱਜ਼ਤ ਬਣਾਈ ਹੈ, ਜੋ ਉਸ ਪਰਿਵਾਰ ਨੇ ਆਪਣੀ ਇੱਜ਼ਤ ਬਣਾਈ ਹੈ, ਜੋ ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਹੈ, ਉਹਨੂੰ ਇੱਕ ਕਾਲ ਜਿਹੜੀ ਹੈ ਉਹ ਖਤਮ ਕਰ ਸਕਦੀ ਹੈ। ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿੱਥੇ ਕਿ ਇਸ ਸਟੀਰੀਓਟਾਈਪ ਦਾ, ਇਸ ਕਾਨੂੰਨਾਂ ਦਾ ਦੁਰਉਪਯੋਗ ਐਡਵਾਂਟੇਜ ਲਿਆ ਜਾਂਦਾ ਹੈ। ਸਟੀਰੀਓਟਾਈਪ ਇਹ ਹੈ ਕਿ ਇਹ ਮੰਨ ਕੇ ਚੱਲਿਆ ਜਾਏਗਾ ਕਿ ਅਗਰ ਉਹ ਆਦਮੀ ਆਪਣੇ ਗੁਆਂਢੀਆਂ ਕੋਲ ਵੀ ਜਾਏਗਾ ਔਰ ਉਹਨਾਂ ਨੂੰ ਆਪਣੀ ਦਾਸਤਾਨ ਦੱਸੇਗਾ ਕਿ ਮੇਰੇ ਨਾਲ ਇਹ ਚੀਜ਼ ਘਰ 'ਚ ਹੋ ਰਹੀ ਹੈ, ਅਤੇ ਉਹਦੇ ਗੁਆਂਢ ਜਿਹੜਾ ਆ ਉਹ ਵੀ ਨਹੀਂ ਮੰਨੇਗਾ, ਉਹਦੇ ਰਿਸ਼ਤੇਦਾਰ ਵੀ ਨਹੀਂ ਮੰਨਣਗੇ, ਕਿਉਂਕਿ ਇਹ ਇੱਕ ਸਮਾਜਿਕ ਬਾਇਸ ਹੈ, ਕਿਉਂਕਿ ਇਹ ਸਮਾਜਿਕ ਤੌਰ 'ਤੇ ਇੱਕ ਸਟੀਰੀਓਟਾਈਪ ਗੱਲ ਬਣੀ ਹੋਈ ਹੈ ਕਿ ਅਗਰ ਕੋਈ ਨਜਾਇਜ਼ ਹੋਏਗੀ ਤਾਂ ਔਰਤ ਨਾਲ ਹੀ ਹੋਏਗੀ, ਅਗਰ ਕੋਈ ਨਜਾਇਜ਼ ਕਰੇਗਾ ਤਾਂ ਆਦਮੀ ਹੀ ਕਰੇਗਾ, ਅਗਰ ਬੱਚਿਆਂ ਦੀ ਕੋਈ ਦੇਖਭਾਲ ਕਰਦਾ ਹੈ ਤਾਂ ਉਹ ਸਿਰਫ ਮਾਂ ਹੀ ਕਰਦੀ ਹੈ, ਉਹ ਇੱਕ ਔਰਤ ਹੀ ਕਰ ਸਕਦੀ ਹੈ। ਫਾਦਰ ਜਾਂ ਇੱਕ ਆਦਮੀ ਦੇ ਅਗੇਂਸਟ ਇਹ ਸਾਰੇ ਬਾਇਸ ਜਿਹੜੇ ਹੈ ਉਹਦੇ ਕਾਰਨ ਪਿਛਲੇ ਖਾਸ ਤੌਰ 'ਤੇ 2 ਦਹਾਕਿਆਂ ਦੇ ਡੋਮੈਸਟਿਕ ਅਬਿਊਜ਼ ਜਿਹੜੀ ਆ ਆਦਮੀਆਂ ਦੇ ਅਗੇਂਸਟ ਬਹੁਤ ਵਧੀ ਹੋਈ ਹੈ। ਮਗਰ ਸਭ ਤੋਂ ਵੱਡੀ ਇਸ਼ੂ ਕਿੱਥੇ ਹੈ, ਸਭ ਤੋਂ ਵੱਡਾ ਇਸ਼ੂ ਇੱਥੇ ਇਹ ਹੈ ਕਿ ਕਿਉਂਕਿ ਇਹ ਬਾਇਸ ਇੰਨਾ ਸਟਰੋਂਗ ਹੈ, ਇਸ ਕਰਕੇ ਓਪਨਲੀ ਨਾ ਤਾਂ ਕੋਈ ਆਦਮੀ ਇਹਦੇ ਉੱਤੇ ਗੱਲ ਕਰਦਾ, ਨਾ ਇਹਦੇ ਬਾਰੇ ਉਹ ਦੱਸਦਾ ਔਰ ਉਹਦੇ ਨਾਲ ਜੋ ਸਾਈਕੋਲੋਜੀਕਲ ਅਸਰ ਉਹਨੂੰ ਹੋ ਰਿਹਾ ਜੋ ਸਮਾਜਿਕ ਤੌਰ 'ਤੇ ਉਹਦੀ ਸੋਸ਼ਲ ਇੰਬੈਰਸਮੈਂਟ ਹੈ ਉਹਦਾ ਜਿਹੜਾ ਉਹਦੇ ਉੱਤੇ ਅਸਰ ਹੈ ਉਹ ਇੱਕ ਬਹੁਤ ਵੱਡਾ ਅਸਰ ਹੈ ਜਿਹੜਾ ਸਾਰੀ ਲਾਈਫ ਸਾਈਕੋਲੋਜੀਕਲੀ ਹੋਰ ਇਸ਼ੂਜ਼ ਕਰਕੇ ਉਸ ਇਨਸਾਨ ਨੂੰ ਸਹਿਣਾ ਪੈਂਦਾ ਉਹਨਾਂ ਬੱਚਿਆਂ ਨੂੰ ਵੀ ਬਹੁਤ ਅਸਰ ਹੁੰਦਾ ਜਿਨ੍ਹਾਂ ਨੇ ਨਜਾਇਜ਼ ਹੁੰਦੀ ਜਿਹੜੀ ਹੈ ਕਾਨੂੰਨ ਕਾਰਨ ਇਸ ਬਾਇਸ ਕਾਰਨ ਇਸ ਸਟੀਰੀਓਟਾਈਪ ਕਾਰਨ ਵੇਖਿਆ ਹੁੰਦਾ ਔਰ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਇਹਦੀ ਜਿਹੜੀ ਅਸੀਂ ਜਦੋਂ ਗੱਲ ਕਰਾਂਗੇ 498A ਜਿਹੜਾ ਆ ਉਹਦੇ ਉੱਤੇ ਬਹੁਤ ਸਾਰੇ ਸਟੈਟਿਸਟਿਕਸ ਅਵੇਲੇਬਲ ਨੇ ਔਰ ਸੁਪਰੀਮ ਕੋਰਟ ਦੇ ਜੱਜਿਸ ਤੱਕ ਔਰ ਬਹੁਤ ਸਾਰੇ ਐਸੇ ਫੀਮੇਲ ਲੋਇਰਸ ਜਿਹੜੀਆਂ ਕਿ ਮੈਟਰੀਮੋਨੀਅਲ ਜਿਹੜੇ ਕੇਸ ਲੜਦੀਆਂ ਨੇ ਉਹਨਾਂ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਨੇ ਕਿ ਅਗਰ ਕੋਈ ਸਭ ਤੋਂ ਜ਼ਿਆਦਾ ਮਿਸਯੂਜ਼ ਕਲੋਜ਼ ਔਰ ਜਾਂ IPC ਦੀ ਧਾਰਾ ਅਗਰ ਸਭ ਤੋਂ ਜ਼ਿਆਦਾ ਮਿਸਯੂਜ਼ ਹੋਈ ਹੈ ਤਾਂ ਉਹ ਹੋਈ ਹੈ 498A ਡੋਰੀ ਐਕਟ ਕਿਉਂਕਿ ਉਹਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਉਹਦੇ ਅੰਦਰ FIR ਜਿਹੜੀ ਆ ਉਹਦੇ ਅਗੇਂਸਟ ਜਿਹੜੀ ਆ ਪੁਲਿਸ ਰਿਪੋਰਟ ਜਿਹੜੀ ਆ ਉਹ ਕਰਾ ਸਕਦਾ ਜਿਹਦੇ ਨਾਲ ਉਸ ਪਰਿਵਾਰ ਦਾ ਪੂਰਾ ਇੱਜ਼ਤ ਉਸ ਪਰਿਵਾਰ ਦੀ ਪੂਰੀ ਜਿੰਨੀ ਵੀ ਇੱਕ ਸੁਸਾਇਟੀ ਦਾ ਇੰਪ੍ਰੈਸ਼ਨ ਉਹ ਸਾਰਾ ਜਿਹੜਾ ਆ ਖਤਮ ਕੀਤਾ ਜਾ ਸਕਦਾ ਡੋਮੈਸਟਿਕ ਅਬਿਊਜ਼ ਜਿਹੜੀ ਹੈ ਉਹ ਆਦਮੀਆਂ ਨਾਲ ਕਿਵੇਂ ਹੁੰਦੀ ਹੈ ਬਹੁਤ ਸਾਰੇ ਤਰੀਕੇ ਦੇ ਨਾਲ ਲਗਾਤਾਰ ਉਹਨਾਂ ਨੂੰ ਟੌਂਟ ਮਾਰਨਾ ਲਗਾਤਾਰ ਕੋਈ ਨਾ ਕੋਈ ਐਸੀਆਂ ਰਿਸਟ੍ਰਿਕਸ਼ਨਸ ਲਾਉਣੀਆਂ ਚਾਹੇ ਕਿ ਅਸੀਂ ਜੇ ਆਪਣੀ ਸੁਸਾਇਟੀ ਦੀ ਗੱਲ ਕੀਤੀ ਜਾਏ ਆਪਣੇ ਕਮਿਊਨਿਟੀ ਦੀ ਗੱਲ ਕੀਤੀ ਜਾਏ ਤਾਂ ਬਹੁਤ ਵੱਡਾ ਕਾਰਨ ਜਿਹੜਾ ਆ ਉਹ ਡੋਮੈਸਟਿਕ ਅਬਿਊਜ਼ ਦਾ ਆਦਮੀਆਂ ਉੱਤੇ ਜਿਹੜਾ ਆ ਉਹਨਾਂ ਦੀ ਪੇਰੈਂਟਸ ਨੇ ਜਿਉਂ ਜਿਉਂ ਜੁਆਇੰਟ ਫੈਮਿਲੀ ਸਿਸਟਮ ਜਿਹੜਾ ਆ ਟੁੱਟਦਾ ਗਿਆ ਜਿੱਥੇ ਵੀ ਲੜਕੇ ਦੇ ਮਾਂ ਬਾਪ ਜਿਹੜੇ ਨੇ ਉਹਦੇ ਨਾਲ ਰਹਿੰਦੇ ਨੇ ਉੱਥੇ ਫੈਕਟਸ ਇਹ ਦੱਸਦੇ ਨੇ ਸਟੈਟਿਸਟਿਕਸ ਇਹ ਦੱਸਦੇ ਨੇ ਕਿ ਉੱਥੇ ਡੋਮੈਸਟਿਕ ਅਬਿਊਜ਼ ਜਿਹੜੀ ਆ ਆਦਮੀ ਦੇ ਅਗੇਂਸਟ ਵੱਧ ਹੁੰਦੀ ਹੈ ਉਹਦਾ ਕਾਰਨ ਬੜਾ ਸਿੰਪਲ ਹੈ ਕਿਉਂਕਿ ਸਭ ਤੋਂ ਈਜ਼ੀ ਚੀਜ਼ ਹੈ ਕਿ ਤੁਸੀਂ ਆਦਮੀ ਦੇ ਉੱਤੇ ਮੈਂਟਲ ਪ੍ਰੈਸ਼ਰ ਪਾਓ ਤੁਸੀਂ ਕੰਟੀਨਿਊਸਲੀ ਉਹਦੇ ਮਾਂ ਬਾਪ ਨੂੰ ਇੱਕ ਬੋਝ ਸਮਝੋ ਕੰਟੀਨਿਊਸਲੀ ਤੁਸੀਂ ਉਹਨੂੰ ਇੱਕ ਸਾਈਕੋਲੋਜੀਕਲ ਪ੍ਰੈਸ਼ਰ ਥੱਲੇ ਜਾਂ ਉਹਨੂੰ ਲਗਾਤਾਰ ਜਿਹੜਾ ਆ ਨੋਨ ਕੋਆਪਰੇਟ ਹੋ ਕੇ ਅਗਰ ਉਹਨੂੰ ਤੰਗ ਕਰ ਰਹੇ ਹੋ ਤਾਂ ਇਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ ਬੇਸ਼ੱਕ ਇਹਦੇ ਵਿੱਚ ਫਿਜ਼ੀਕਲ ਐਸਪੈਕਟ ਨਹੀਂ ਹੈ ਮਗਰ ਇਹ ਇੱਕ ਡੋਮੈਸਟਿਕ ਅਬਿਊਜ਼ ਜਿਹੜਾ ਆ ਇਹ ਉਸ ਲੈਵਲ ਤੱਕ ਜਾਂਦਾ ਹੈ ਕਿ ਜਿੱਥੇ ਕਈ ਵਾਰ ਕੌਨਫਲਿਕਟ ਜਿਹੜਾ ਆ ਉਹ ਫਿਜ਼ੀਕਲ ਹੋ ਜਾਂਦਾ ਇੱਥੇ ਇਹ ਸਮਝਣ ਦੀ ਬਹੁਤ ਜ਼ਰੂਰੀ ਲੋੜ ਹੈ ਕਿ ਉਸ ਲੈਵਲ ਤੱਕ ਕਈ ਵਾਰ ਜਿਹੜੇ ਸਿਚੁਏਸ਼ਨ ਜਾਂਦੀਆਂ ਨੇ ਜਿੱਥੇ ਕਿ ਫਿਜ਼ੀਕਲ ਅਬਿਊਜ਼ ਹੁੰਦਾ ਉਹ ਹੋ ਸਕਦਾ ਕਿ ਵਿਕਟਿਮ ਨੇ ਉਹ ਐਕਟ ਕੀਤਾ ਹੋਏ ਮਗਰ ਉਹ ਉਦੋਂ ਅਬਿਊਜ਼ਰ ਨਹੀਂ ਬਣਦਾ ਮਗਰ ਇਸ ਚੀਜ਼ ਦੀ ਜਿਹੜੀ ਆ ਸੁਸਾਇਟੀ ਇਸ ਚੀਜ਼ ਦਾ ਕਾਨੂੰਨ ਜਿਹੜਾ ਆ ਉਹ ਪੈਰਵਾਈ ਨਹੀਂ ਕਰਦਾ ਔਰ ਇਸੇ ਕਾਰਨ ਹੀ ਬਹੁਤ ਵਾਰ ਅਸੀਂ ਇਹ ਵੇਖਦੇ ਹਾਂ ਕਿ ਛੋਟੀ ਜਿਹੀ ਕੋਈ ਚੀਜ਼ ਹੁੰਦੀ ਹੈ ਔਰ ਕੋਈ ਵੀ ਬੰਦਾ ਉਹਨੂੰ ਅਰੈਸਟ ਕਰਵਾਇਆ ਜਾ ਸਕਦਾ ਉਹਨੂੰ ਹੱਥਕੜੀਆਂ ਲੱਗਣਗੀਆਂ ਉਹਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਏਗਾ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਪਏਗਾ ਔਰ ਫਿਰ ਉਹਨੂੰ ਆਪਣਾ ਪੈਸੇ ਲਾ ਕੇ ਕੇਸ ਲੜਨਾ ਪਏਗਾ ਟੂ ਜਸਟੀਫਾਈ ਟੂ ਪ੍ਰੂਵ ਕਿ ਉਹ ਨਾ ਕਸੂਰ ਹੈ ਉਹ ਬੇਕਸੂਰ ਹੈ ਉਹਨੇ ਕੋਈ ਐਸੀ ਗਲਤੀ ਨਹੀਂ ਕੀਤੀ ਬਹੁਤ ਸਾਰੀ ਅਬਿਊਜ਼ ਜਿਹੜੀ ਆ ਉਹ ਸਾਈਕੋਲੋਜੀਕਲ ਅਬਿਊਜ਼ ਵੀ ਹੈ ਬਹੁਤ ਸਾਰੀ ਅਬਿਊਜ਼ ਜਿਹੜੀ ਆ ਉਹ ਵਰਬਲ ਅਬਿਊਜ਼ ਵੀ ਹੈ ਔਰ ਬਹੁਤ ਸਾਰੀ ਅਬਿਊਜ਼ ਤਾਂ ਇੱਥੋਂ ਤੱਕ ਵੀ ਹੁੰਦੀ ਹੈ ਕਿ ਜਿੱਥੇ ਕਈ ਵਾਰ ਇਹ ਆਦਮੀਆਂ 'ਤੇ ਐਸੀਆਂ ਰਿਸਟ੍ਰਿਕਸ਼ਨਸ ਵੀ ਨੇ ਕਿ ਜਿਹੜੀਆਂ ਉਹ ਆਪਣੀ ਕੋਈ ਹੌਬੀ ਪਰਸਿਊ ਨਹੀਂ ਕਰ ਸਕਦੇ ਆਪਣੇ ਫੈਮਿਲੀ ਮੈਂਬਰਸ ਨੂੰ ਨਹੀਂ ਮਿਲ ਸਕਦੇ ਇਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ ਮਗਰ ਇਹਦੀ ਗੱਲ ਨਹੀਂ ਹੁੰਦੀ ਕਿਉਂਕਿ ਮੇਲ ਈਗੋ ਇੱਕ ਐਸੀ ਚੀਜ਼ ਹੈ ਜਿੱਥੇ ਕਿ ਆਦਮੀ ਕਿਉਂਕਿ ਸਟੀਰੀਓਟਾਈਪ ਨੂੰ ਉਹ ਦੱਸਣਾ ਨਹੀਂ ਪਸੰਦ ਕਰਦਾ ਕਿਉਂਕਿ ਦੋ ਕਾਰਨ ਪਹਿਲਾ ਕਾਰਨ ਉਹਦੇ ਆਪਦੇ ਰਿਸ਼ਤੇਦਾਰ ਸੁਸਾਇਟੀ ਇਹ ਮੰਨਣ ਨੂੰ ਤਿਆਰ ਨਹੀਂ ਹੋਏਗੀ ਕਿ ਕਿਸੇ ਵੀ ਆਦਮੀ ਦੇ ਨਾਲ ਇਹ ਅਬਿਊਜ਼ ਹੋ ਰਿਹਾ। ਦੂਸਰਾ, ਇਹਦੇ ਵਿੱਚ ਉਹਦੀ ਆਪਣੀ ਐਂਬੈਰਸਮੈਂਟ ਹੈ, ਇਹਦੇ ਵਿੱਚ ਉਹਦੀ ਆਪਣੀ ਇੱਕ ਸੋਸ਼ਲ ਐਂਬੈਰਸਮੈਂਟ ਵੀ ਆ, ਔਰ ਸਾਈਕੋਲੋਜੀਕਲ ਤਰੀਕੇ ਦੇ ਨਾਲ ਜੋ ਉਹਨੂੰ ਅਸਰ ਹੋਏਗਾ। ਇਸ ਕਰਕੇ ਆਦਮੀ ਜਿਹੜੇ ਨੇ ਇਹ ਇਸ਼ੂ ਜਿਹੜਾ ਆ ਬਹੁਤ ਘੱਟ ਡਿਸਕਸ ਕਰ ਰਹੇ ਨੇ। ਇੰਡੀਆ ਦੇ ਵਿੱਚ IPC 498 ਡੌਰੀ ਐਕਟ ਦੇ ਅਗੇਂਸਟ ਬਹੁਤ ਸਾਰੇ ਐਸੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਨੇ ਆਪਣੀਆਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਨ੍ਹਾਂ ਨੇ ਇਹਦੇ ਅਗੇਂਸਟ, ਇਹਦੇ ਨਜਾਇਜ਼ ਜੋ ਲੋਕ ਇਹਦੇ ਨਾਲ ਕਰ ਰਹੇ ਨੇ ਉਹਦੇ ਅਗੇਂਸਟ ਲੜਾਈ ਜਿਹੜੀ ਆ ਸ਼ੁਰੂ ਕੀਤੀ ਹੋਈ ਹੈ। ਮਗਰ ਨੌਰਥ ਅਮੈਰੀਕਾ ਦੇ ਵਿੱਚ ਇਸ ਟੌਪਿਕ ਦੇ ਉੱਤੇ ਬਹੁਤ ਘੱਟ ਡਿਸਕਸ਼ਨ ਹੁੰਦੀ ਹੈ। 1999 ਦੇ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਜੋ ਡਿਸਕਸ਼ਨ, ਜੋ ਸਰਵੇ ਕਰਾਏ ਗਏ, ਉਹਨਾਂ ਦਾ ਰਿਜ਼ਲਟ ਜਿਹੜਾ ਆ ਬੜਾ ਹੈਰਾਨੀਜਨਕ ਹੈ। ਉਹਦੇ ਵਿੱਚ ਫਿਗਰ ਜਿਹੜੀਆਂ ਇਹ ਆਈਆਂ ਨੇ ਕਿ ਹਰ 100 ਲੋਕਾਂ ਪਿੱਛੇ ਜਿੱਥੇ 11 ਔਰਤਾਂ ਜਿਹੜੀਆਂ ਨੇ ਉਹ ਡੋਮੈਸਟਿਕ ਅਬਿਊਜ਼ ਦੀ ਸ਼ਿਕਾਰ ਹੋਈਆਂ ਨੇ, ਉੱਥੇ 9 ਆਦਮੀ ਜਿਹੜੇ ਆ ਉਹ ਵੀ ਸ਼ਿਕਾਰ ਹੋਏ ਨੇ। ਅਸੀਂ ਲਗਾਤਾਰ ਇਸ ਚੀਜ਼ ਨੂੰ ਜ਼ਰੂਰ ਡਿਸਕਸ ਕਰਦੇ ਹਾਂ ਜਿੱਥੇ ਕਿ ਡੋਮੈਸਟਿਕ ਵਾਇਲੈਂਸ ਜਿਹੜੀ ਆ ਔਰਤਾਂ ਦੇ ਅਗੇਂਸਟ ਹੁੰਦੀ ਹੈ, ਔਰ ਇਹ ਇੱਕ ਫੈਕਟ ਹੈ ਕਿ ਔਰਤਾਂ ਨਾਲ ਜ਼ਿਆਦਤੀ ਜਿਹੜੀ ਹੈ, ਫਿਜ਼ੀਕਲ ਅਬਿਊਜ਼, ਡੋਮੈਸਟਿਕ ਅਬਿਊਜ਼ ਹੁੰਦਾ ਰਿਹਾ ਹੈ। ਮਗਰ ਇੱਥੇ ਉਸ 9% ਦੀ ਗੱਲ ਕਰਨੀ ਜ਼ਿਆਦਾ ਜ਼ਰੂਰੀ ਵੀ ਹੈ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ, ਜਿਨ੍ਹਾਂ ਦੇ ਨਾਲ ਇੱਕ ਥ੍ਰੈਟ ਦੇ ਤੌਰ 'ਤੇ ਇਹ ਟੂਲ ਯੂਜ਼ ਕੀਤਾ ਜਾਂਦਾ ਹੈ, ਜਿੱਥੇ ਕਿ ਇਹ ਮੰਨਿਆ ਜਾਂਦਾ ਹੈ ਕਿ ਜੇ ਬਾਪ ਤੋਂ ਬੱਚੇ ਜਿਹੜੇ ਆ ਲੈ ਲਏ ਜਾਣ ਜਾਂ ਉਹਨੂੰ ਘਰੋਂ ਬਾਹਰ ਕੱਢਤਾ ਜਾਏ ਤਾਂ ਉਹ ਜਸਟੀਫਾਈਡ ਹੈ। ਇਹ ਇੱਕ ਸਟੀਰੀਓਟਾਈਪ ਬਾਇਸ ਜਿਹੜਾ ਆ ਉਹਦੇ ਕਾਰਨ ਬਹੁਤ ਵਾਰੀ ਆਦਮੀ, ਬਹੁਤ ਸਾਰੇ ਉਹਨਾਂ ਦੇ ਜਿਹੜੇ ਫੈਮਿਲੀਜ਼ ਨੇ ਲੜਕੇ ਦੇ, ਉਹ ਜਿਹੜੀਆਂ ਨੇ ਉਹ ਸਫ਼ਰ ਕਰਦੀਆਂ ਨੇ। ਇੰਡੀਆ ਦੇ ਵਿੱਚ ਇਸ ਚੀਜ਼ ਦਾ ਤਾਂ ਬਹੁਤ ਜ਼ਿਆਦਾ ਜਿਹੜਾ ਆ ਦੁਰਉਪਯੋਗ ਹੋਇਆ, ਉਹਦੀ ਗੱਲ ਜਿਹੜੀ ਅਸੀਂ ਸਾਰੇ ਫੈਕਟਸ ਐਂਡ ਫਿਗਰਸ ਨਾਲ ਕਰਾਂਗੇ, ਮਗਰ ਇਸ ਵੇਲੇ ਅਸੀਂ ਫੋਕਸ ਕਰ ਰਹੇ ਹਾਂ ਕਿ ਕੈਨੇਡੀਅਨ ਸੁਸਾਇਟੀ ਦੇ ਉੱਤੇ ਜਾਂ ਅਮੈਰੀਕਨ ਸੁਸਾਇਟੀ ਦੇ ਵਿੱਚ, ਔਰ ਖਾਸ ਤੌਰ 'ਤੇ ਸਾਡੇ ਭਾਈਚਾਰੇ ਦੇ ਵਿੱਚ। ਕਿਤੇ ਵੀ ਫਿਜ਼ੀਕਲ ਅਬਿਊਜ਼ ਆਉਂਦੀ ਹੈ ਉੱਥੇ ਉਸ ਚੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਆ ਹਾਈਲਾਈਟ ਕੀਤਾ ਜਾਂਦਾ, ਮਗਰ ਸਾਈਕੋਲੋਜਿਸਟ ਮੰਨਦੇ ਨੇ ਔਰ ਜਿਹੜੇ ਲੋਕ ਇਸ ਚੀਜ਼ ਦੀ ਜਾਣਕਾਰੀ ਰੱਖਦੇ ਨੇ ਉਹ ਮੰਨਦੇ ਨੇ ਕਿ ਫਿਜ਼ੀਕਲ ਅਬਿਊਜ਼ ਨਾਲੋਂ ਮੈਂਟਲ ਅਬਿਊਜ਼ ਜਿਹੜੀ ਆ ਉਹ ਇਨਸਾਨ ਨੂੰ ਜ਼ਿਆਦਾ ਦੇਰ ਤੱਕ ਔਰ ਜ਼ਿਆਦਾ ਗਹਿਰਾ ਔਰ ਜ਼ਿਆਦਾ ਬੁਰੀ ਤਰ੍ਹਾਂ ਜਿਹੜੀ ਆ ਉਹ ਅਸਰ ਕਰਦੀ ਹੈ। ਬਹੁਤ ਸਾਰੇ ਆਦਮੀ ਜਿਹੜੇ ਡੋਮੈਸਟਿਕ ਅਬਿਊਜ਼ ਦੇ ਸ਼ਿਕਾਰ ਨੇ ਉਹ ਐਂਗਜ਼ਾਇਟੀ, ਹਿਊਮੀਲੇਸ਼ਨ, ਡਿਪਰੈਸ਼ਨ ਇਹਨਾਂ ਦੇ ਸ਼ਿਕਾਰ ਨੇ। ਉਹ ਆਪਣੀ ਪ੍ਰੋਬਲਮ ਜਿਹੜੀ ਹੈ ਉਹ ਖੁੱਲ੍ਹ ਕੇ ਨਾ ਦੱਸਣ ਕਾਰਨ ਆਪਣੇ ਯਾਰਾਂ ਦੋਸਤਾਂ ਨੂੰ ਦੋਸਤ ਕਿਤੇ ਵੀ ਉਹ ਆਪਣੀ ਚੀਜ਼ ਜਿਹੜੀ ਹੈ ਐਕਸਪ੍ਰੈਸ ਨਹੀਂ ਕਰਦੇ, ਉਹਦੇ ਕਾਰਨ ਉਹਨਾਂ ਦਾ ਡਿਪਰੈਸ਼ਨ, ਉਹਨਾਂ ਦੀ ਐਂਗਜ਼ਾਇਟੀ, ਉਹਨਾਂ ਦੇ ਇਸ਼ੂਜ਼ ਜਿਹੜੇ ਨੇ ਹੋਰ ਵੱਧਦੇ ਜਾ ਰਹੇ ਨੇ, ਔਰ ਇੱਥੋਂ ਤੱਕ ਕਿ ਕਾਫੀ ਹੱਦ ਤੱਕ ਜਿਹੜੇ ਕੇਸਿਸ ਨੇ ਇੱਥੋਂ ਤੱਕ ਵੱਧ ਜਾਂਦੇ ਨੇ ਜਿੱਥੇ ਕਿ ਆਦਮੀ ਜਿਹੜੇ ਨੇ ਉਹ ਲੋਕ ਅਲਕੋਹਲ ਜਾਂ ਹੋਰ ਤਰ੍ਹਾਂ ਦੇ ਨਸ਼ਿਆਂ ਦਾ ਜਿਹੜਾ ਆ ਉਹ ਸਾਥ ਲੈਂਦੇ ਨੇ ਤਾਂ ਕਿ ਉਹ ਇਸ ਐਂਬੈਰਸਮੈਂਟ ਨੂੰ, ਇਸ ਸਿਚੁਏਸ਼ਨਸ ਨੂੰ ਪੂਰਾ ਕਰ, ਉਹਦੇ 'ਚੋਂ ਨਿਕਲ ਸਕਣ, ਉਹਨੂੰ ਫਾਈਟ ਕਰ ਸਕਣ। ਇਹ ਕੰਪਲੀਕੇਟਡ ਇਸ਼ੂਜ਼ ਹੈ। ਇਹ ਕੰਪਲੀਕੇਟਡ ਇਸ਼ੂ ਇੰਨਾ ਹੈ ਕਿ ਇਹ ਸਮਝਿਆ ਜਾਂਦਾ ਹੈ ਕਿ ਜੋ ਆਦਮੀ ਆ ਜਿਹਦੇ ਨਾਲ ਮੈਂਟਲ ਅਬਿਊਜ਼ ਘਰ ਦੇ ਵਿੱਚ ਹੋ ਰਿਹਾ, ਚਾਹੇ ਉਹਨੂੰ ਟੌਂਟ ਮਾਰੇ ਜਾਂਦੇ ਹੋਣ, ਚਾਹੇ ਉਹਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਹੋਏ ਵਰਬਲੀ, ਵੋਕਲੀ, ਉਹਦੇ ਮਾਂ ਬਾਪ ਦੀ ਸੇਵਾ ਕਰਨ ਪਿੱਛੇ, ਉਹਨੂੰ ਮਾਂ ਬਾਪ ਨਾਲ ਮਿਲਣ ਦੇ ਪਿੱਛੇ, ਉਹਦੀਆਂ ਉਹਦੀਆਂ ਹੌਬੀਜ਼ ਪਰਸਿਊ ਕਰਨ ਦੇ ਪਿੱਛੇ, ਉਹਦੇ ਇੱਥੋਂ ਤੱਕ ਵੀ ਸਿਚੁਏਸ਼ਨ ਬਣ ਜਾਂਦੀ ਹੈ ਕਈ ਵਾਰ ਕਿ ਅਗਰ ਉਹ ਕੰਮ 'ਤੇ ਵੀ ਜਾ ਰਿਹਾ ਸੋ ਉਸ ਆਦਮੀ ਨੂੰ ਬਹੁਤ ਸਾਰੇ ਐਸੇ ਸਾਈਕੋਲੋਜੀਕਲ ਜਿਹੜੇ ਆ ਪ੍ਰੈਸ਼ਰ ਜਿਹੜੇ ਆ ਸਫ਼ਰ ਕਰਨੇ ਪੈਂਦੇ ਆ ਜਿਹਦੇ ਕਾਰਨ ਉਹਦਾ ਬਿਹੇਵੀਅਰ ਜਿਹੜਾ ਆ ਉਹਦੇ 'ਤੇ ਵੀ ਅਸਰ ਹੁੰਦਾ ਹੈ। ਜਦੋਂ ਬਿਹੇਵੀਅਰ ਦੇ ਉੱਤੇ ਅਸਰ ਹੁੰਦਾ ਹੈ ਉਸ ਚੀਜ਼ ਨੂੰ ਹਾਈਲਾਈਟ ਕਰਕੇ ਕੁਛ ਲੋਕ, ਕੁਛ ਔਰਤਾਂ ਜਿਹੜੀਆਂ ਨੇ ਉਹਦਾ ਐਡਵਾਂਟੇਜ ਜਿਹੜਾ ਆ ਐਜ਼ ਅ ਪਰੂਫ ਉਹ ਯੂਜ਼ ਕਰਦੀਆਂ ਨੇ, ਔਰ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਔਰਤਾਂ ਵੀ ਨੇ ਜਿਨ੍ਹਾਂ ਦੇ ਭਰਾਵਾਂ ਨਾਲ ਇਹ ਸ਼ਾਇਦ ਹੋ ਰਿਹਾ, ਜਿਹਨਾਂ ਦੇ ਪਰਿਵਾਰ ਦੇ ਵਿੱਚ ਹੋ ਰਿਹਾ, ਜਿਨ੍ਹਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਇਸ ਚੀਜ਼ ਨੂੰ ਸਫ਼ਰ ਕਰ ਰਹੇ ਨੇ, ਮਗਰ ਕਿਉਂਕਿ ਇਹ ਬਹੁਤ ਵੱਡਾ ਸਮਾਜਿਕ ਸਟੀਰੀਓਟਾਈਪ ਇੱਕ ਸਟੇਟਮੈਂਟ ਬਣੀ ਹੋਈ ਹੈ, ਇੱਕ ਸਮਾਜ ਦਾ ਬਹੁਤ ਵੱਡਾ ਇੱਕ ਐਸਾ ਬਾਇਸ ਹੈ ਕਿ ਜਿਹਦੇ ਨਾਲ ਲੜਨਾ ਜਾਂ ਓਪਨਲੀ ਕਿਸੇ ਆਦਮੀ ਲਈ ਇਹ ਗੱਲ ਕਰਨਾ ਜਿਹੜਾ ਆ ਉਹ ਉਹਨੂੰ ਇੰਬੈਰਸਿੰਗ ਸਮਝਿਆ ਜਾਂਦਾ ਹੈ। ਇਸ ਕਰਕੇ ਅਕਸਰ ਇਹ ਵੇਖਿਆ ਗਿਆ ਕਿ ਡੋਮੈਸਟਿਕ ਅਬਿਊਜ਼ ਕਾਰਨ ਸਕਸੈਸਫੁਲ ਸੁਸਾਈਡ ਜਿਹੜੇ ਨੇ ਉਹ ਆਦਮੀਆਂ ਦੇ ਵਿੱਚ 2.5 ਗੁਣਾ ਔਰਤਾਂ ਨਾਲੋਂ ਜ਼ਿਆਦਾ ਨੇ। ਇਹ ਫੈਕਟਸ ਨੇ, ਡੋਮੈਸਟਿਕ ਅਬਿਊਜ਼ ਕਾਰਨ ਸੁਸਾਈਡ ਸਕਸੈਸਫੁਲ ਜਿਹੜੇ ਹੁੰਦੇ ਨੇ ਉਹ ਆਦਮੀ ਜਿਹੜੇ ਨੇ ਉਹ 2.5 ਗੁਣਾ ਜ਼ਿਆਦਾ ਮਰਦੇ ਨੇ ਔਰਤਾਂ ਦੇ ਨਾਲੋਂ। ਇਹ ਫੈਕਟਸ ਨੇ ਔਰ ਇਹ ਫੈਕਟ ਜਿਹੜੇ ਹੈ ਇਹ ਸ਼ਾਇਦ ਅਸੀਂ ਓਪਨਲੀ ਗੱਲ ਨਹੀਂ ਕਰਦੇ। ਇਹੀ ਕਾਰਨ ਹੈ ਕਿ ਅੱਜ ਅਸੀਂ ਐਸਾ ਟੌਪਿਕ ਜਿਹੜਾ ਆ ਉਹ ਡਿਸਕਸ ਕਰਨੇ ਆ ਜਿਹੜਾ ਕਿ ਸ਼ਾਇਦ ਪਸੰਦ ਨਹੀਂ ਕੀਤਾ ਜਾਏ, ਜਿਹੜਾ ਕਿ ਇੱਕ ਧਾਰਨਾ ਦੇ ਅਗੇਂਸਟ ਹੈ, ਕਿਉਂਕਿ ਧਾਰਨਾ ਸ਼ੁਰੂ ਤੋਂ ਇਹੋ ਰਹੀ ਹੈ ਕਿ ਬੱਚੇ ਜਿਹੜੇ ਨੇ ਉਹ ਮਾਂ ਦੇ ਕੋਲ ਸੇਫ ਨੇ। ਧਾਰਨਾ ਸ਼ੁਰੂ ਤੋਂ ਇਹੋ ਰਹੀ ਹੈ ਕਿ ਸਿਰਫ ਆਦਮੀ ਹੀ ਡੋਮੈਸਟਿਕ ਵਾਇਲੈਂਸ ਕਰ ਸਕਦੇ ਨੇ। ਧਾਰਨਾ ਸ਼ੁਰੂ ਤੋਂ ਇਹੋ ਰਹੀ ਹੈ ਕਿ ਇਨਲੋਜ਼ ਜਿਹੜੇ ਆ ਲੜਕੇ ਦੇ ਮਾਂ ਬਾਪ ਹੀ ਲੜਕੀ ਨੂੰ ਤੰਗ ਕਰ ਸਕਦੇ ਨੇ, ਮਗਰ ਬਹੁਤ ਸਾਰੇ ਐਸੇ ਕੇਸਿਸ ਨੇ ਜਿੱਥੇ ਕਿ ਰਿਵਰਸ ਹੋਇਆ, ਜਿੱਥੇ ਕਿ ਉਲਟਾ ਹੋਇਆ। ਔਰ ਖਾਸ ਤੌਰ 'ਤੇ ਜਿਹੜੇ ਲੋਕ ਇੰਡੀਆ ਨੂੰ ਬਿਲੋਂਗ ਕਰਦੇ ਨੇ ਉੱਥੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਡੌਰੀ ਐਕਟ ਦੇ ਅਗੇਂਸਟ ਅਗੇਨ ਉਹਦੇ ਅਧੀਨ ਉਹਨਾਂ ਦੇ ਨਾਲ ਬਹੁਤ ਧੱਕਾ ਹੋਇਆ। ਔਰਤਾਂ ਨਾਲ ਵੀ ਉਸ ਐਕਟ ਨੇ ਬੜੇ ਧੱਕੇ ਕੀਤੇ ਆ, ਕਿਉਂਕਿ ਉਹ ਔਰਤ ਜਿਹੜੀ ਹੈ ਉਹ ਕਿਸੇ ਪਤੀ ਦੀ ਭੈਣ ਹੈ ਜਾਂ ਉਸ ਪਤੀ ਦੀ ਮਾਂ ਹੈ ਜਾਂ ਉਸ ਦੀ ਭਰਜਾਈ ਹੈ, ਚਾਹੇ ਉਹ ਇੰਗਲੈਂਡ 'ਚ ਰਹਿ ਰਹੀ ਹੈ, ਚਾਹੇ ਕੈਨੇਡਾ 'ਚ ਰਹਿ ਰਹੀ ਹੈ, ਚਾਹੇ ਅਮੈਰੀਕਾ 'ਚ ਰਹਿ ਰਹੀ ਹੈ, ਮਗਰ ਪੰਜਾਬ ਦੇ ਵਿੱਚ ਬੈਠੇ ਹਾਂ ਉਹਦੇ ਉੱਤੇ ਵੀ FIR ਹੋ ਸਕਦੀ ਹੈ, ਜੋ ਕਿ ਪੰਜਾਬ ਦੀ ਕਿਸੇ ਔਰਤ ਨੇ ਜੋ ਸਿਰਫ ਉਹਦੀ ਇੱਕ ਹੀ ਕੁਆਲੀਫਿਕੇਸ਼ਨ ਹੈ ਕਿ ਉਹ ਪਤਨੀ ਹੈ, ਔਰ ਉਹਨੇ ਪੁਲਿਸ ਨੂੰ ਕਾਲ ਕਰਕੇ ਆਪਣੀ ਜਿਹੜੀ ਆ ਉਹ ਕੰਪਲੇਂਟ ਦਰਜ ਕਰਾਈ ਹੈ। ਅੱਜ ਲੋੜ ਹੈ ਕਿ ਅਸੀਂ ਉਹਦੀ ਜ਼ਰੂਰ ਗੱਲ ਕਰੀਏ ਕਿ ਜਿੱਥੇ ਔਰਤਾਂ ਦੇ ਉਹਨਾਂ ਦੀ ਅਗੇਂਸਟ ਕੋਈ ਵੀ ਵਾਇਲੈਂਸ ਜਿਹੜਾ ਆ ਉਹ ਐਕਸੈਪਟਡ ਨਹੀਂ ਹੈ, ਉੱਥੇ ਹੀ ਜਿਹੜਾ ਦੂਸਰਾ ਵਰਗ ਹੈ ਜਦੋਂ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ ਖਾਸ ਤੌਰ 'ਤੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ, ਤਾਂ ਸਾਨੂੰ ਇਹ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿ ਕੀ ਆਦਮੀਆਂ ਨਾਲ ਧੱਕਾ ਹੋ ਰਿਹਾ। ਫੈਕਟਸ ਇਹ ਹੈ ਕਿ ਤੁਸੀਂ ਕੋਰਟ ਦੇ ਵਿੱਚ ਪੂਰੀ ਜੁਡੀਸ਼ਰੀ ਜਿਹੜੀ ਹੈ ਉਹ ਇਸ ਚੀਜ਼ 'ਚ ਬਾਇਸਡ ਹੈ ਕਿ ਜਿੱਥੇ ਉਹ ਇੱਕ ਆਦਮੀ ਨੂੰ ਐਸੀ ਨਜ਼ਰ ਨਾਲ ਵੇਖੇਗੀ ਕਿ ਸ਼ਾਇਦ ਉਹ ਕਲਪਰੇਟ ਹੈ, ਉਹਨੂੰ ਇੱਕ ਮੁਲਜ਼ਮ ਦੇ ਤੌਰ 'ਤੇ ਵੇਖਿਆ ਜਾਂਦਾ, ਇੱਕ ਆਦਮੀ ਨੂੰ ਐਜ਼ ਅ ਵਿਕਟਮ ਸ਼ਾਇਦ 1% ਚਾਂਸਿਸ ਨੇ ਕਿ ਉਹਨੂੰ ਐਜ਼ ਅ ਵਿਕਟਮ ਵੇਖਿਆ ਜਾਏ, ਜਦਕਿ ਫੈਕਟਸ ਇਹ ਨੇ ਕਿ 65,000 ਔਰਤਾਂ ਜਿਹੜੀਆਂ ਨੇ ਸਿਰਫ UK ਦੇ ਵਿੱਚ ਹੀ ਰੇਪ ਕੇਸਿਸ ਦੇ ਵਿੱਚ ਚਾਰਜ ਨੇ ਡੋਮੈਸਟਿਕ ਅਬਿਊਜ਼ ਦੇ ਕਾਰਨ। ਸੋ ਇਹ ਵੀ ਸਟੀਰੀਓਟਾਈਪ ਜਿਹੜਾ ਬਣਿਆ ਹੋਇਆ ਕਿ ਆਦਮੀ ਹੀ ਇੱਕ ਤਰ੍ਹਾਂ ਦਾ ਐਕਟ ਕਰ ਸਕਦਾ, ਸ਼ਾਇਦ ਇਹ ਵੀ ਅੱਜ ਸਮਾਜ ਦੇ ਵਿੱਚੋਂ ਸੋਚਣ ਦੀ ਲੋੜ ਹੈ, ਸਮਾਜ 'ਚੋਂ ਬਦਲਣ ਦੀ ਲੋੜ ਹੈ। ਔਰ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਅਗਰ ਵਾਕਿਆ ਹੀ ਜੈਂਡਰ ਇਕੁਐਲਿਟੀ ਚਾਹੁੰਦੇ ਹਾਂ ਤਾਂ ਦੋਨਾਂ ਜੈਂਡਰਸ ਦੇ ਨਾਲ ਅਗਰ ਕੋਈ ਨਜਾਇਜ਼ ਹੁੰਦੀ ਹੈ ਉਹਦੇ ਬਾਰੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਔਰ ਇੱਥੇ ਸਿਰਫ ਆਵਾਜ਼ ਜਿਹੜੀ ਹੈ ਉਹ ਇੱਕ ਆਦਮੀਆਂ ਦੇ ਲਈ ਨਹੀਂ ਹੈ, ਇਹ ਉਹਨਾਂ ਔਰਤਾਂ ਲਈ ਵੀ ਹੈ, ਕਿਉਂਕਿ ਅਗਰ ਤੁਸੀਂ ਕਿਸੇ ਦੀ ਭੈਣ ਹੋ, ਕਿਸੇ ਦੀ ਭਰਜਾਈ ਹੋ, ਤਾਂ ਉਸ ਗਲਤ ਕੇਸ ਦਾ ਅਸਰ ਜਿਹੜਾ ਆ ਉਹ ਤੁਹਾਡੇ 'ਤੇ ਵੀ ਹੋਏਗਾ। ਬਹੁਤ ਸਾਰੇ ਆਦਮੀ ਜਿਹੜੇ ਨੇ ਉਹ ਇਸ ਵੇਲੇ ਆਪਣੀ ਕੰਪਲੇਂਟ ਇਸ ਕਰਕੇ ਨਹੀਂ ਕਰਦੇ ਕਿ 99% ਪੁਲਿਸ ਜਿਹੜੀ ਹੈ ਉਹਨੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਾ ਕਿ ਵਾਕਿਆ ਹੀ ਤੁਹਾਡੇ ਨਾਲ ਡੋਮੈਸਟਿਕ ਅਬਿਊਜ਼ ਹੋਇਆ। ਮਗਰ ਇਹ ਡੋਮੈਸਟਿਕ ਅਬਿਊਜ਼ ਜਿਹੜਾ ਆ ਇਹਦੇ ਬਹੁਤ ਸਾਰੇ ਹੋਰ ਵੀ ਪੈਟਰਨ ਨੇ ਜਿਹੜੇ ਕਿ ਹੁੰਦੇ ਰਹਿੰਦੇ ਨੇ। ਬਹੁਤ ਸਾਰੇ ਈਵਨ ਐਕਟ ਜਿਹੜੇ ਆ ਔਰਤਾਂ ਜਿੱਥੇ ਆਊਟ ਆਫ ਜੈਲਸੀ ਕਰਦੀਆਂ ਨੇ, ਕੰਟਰੋਲਿੰਗ ਨੇਚਰ ਜਿਹੜੀ ਹੈ ਜਿਨ੍ਹਾਂ ਦੀ ਉਹ ਕਰਦੀਆਂ ਨੇ, ਉਹ ਵੀ ਡੋਮੈਸਟਿਕ ਅਬਿਊਜ਼ ਹੈ। ਜੇ ਤੁਸੀਂ ਕੰਟੀਨਿਊਸਲੀ ਇੱਕ ਇਨਵੈਸਟੀਗੇਸ਼ਨ ਦਾ ਤਰੀਕਾ ਅਪਣਾਉਂਦੇ ਹੋ, ਚਾਹੇ ਤੁਹਾਡਾ ਆਪਣਾ ਘਰ ਵਾਲਾ ਹੈ, ਹਰ ਟਾਈਮ ਤੁਸੀਂ ਇੱਕ ਤਰ੍ਹਾਂ ਦਾ ਮੈਂਟਲ ਸਟ੍ਰੈਸ ਕ੍ਰੀਏਟ ਕਰਕੇ ਰੱਖਦੇ ਹੋ, ਇਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ। ਇਹਦੇ ਨਾਲ ਵੀ ਤੁਹਾਡੇ ਐਸੇ ਐਕਟਸ ਦੇ ਨਾਲ ਕੋਈ ਵੀ ਆਦਮੀ ਜਿਹੜਾ ਆ ਉਹਦਾ ਬਿਹੇਵੀਅਰ ਪੈਟਰਨ ਜਿਹੜਾ ਆ ਉਹ ਚੇਂਜ ਹੋ ਸਕਦਾ, ਉਹ ਬਿਹੇਵੀਅਰ ਜਿਹੜਾ ਆ ਉਹ ਕੌਨਫਲਿਕਟ ਬਦਲ ਸਕਦਾ, ਉਹ ਬਿਹੇਵੀਅਰ ਜਿਹੜਾ ਆ ਉਹ ਲੜਾਈ 'ਚ ਬਦਲ ਸਕਦਾ। ਔਰ ਕਈ ਵਾਰ ਤਾਂ ਇੱਥੋਂ ਤੱਕ ਵੀ ਕੀਤਾ ਜਾਂਦਾ ਕਿ ਥ੍ਰੈਟ ਦਿੱਤੇ ਜਾਂਦੇ ਨੇ, ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਆਦਮੀ ਨੂੰ ਇਹ ਥ੍ਰੈਟ ਮਿਲਦੇ ਨੇ ਕਿ ਤੁਹਾਨੂੰ ਸੋਸ਼ਲੀ ਜਿਹੜਾ ਆ ਉਹ ਐਂਬੈਰਸ ਕੀਤਾ ਜਾਏਗਾ, ਤੁਹਾਡੀ ਸਮਾਜ ਵਿੱਚ ਜਿਹੜਾ ਆ ਤੁਹਾਡੀ ਗਲਤ ਚਰਚਾ ਕੀਤੀ ਜਾਏਗੀ, ਤੁਹਾਡਾ ਸਮਾਜ ਵਿੱਚ ਜੋ ਬਣੀ ਹੋਈ ਇਮੇਜ ਹੈ ਤੁਹਾਡੀ, ਤੁਹਾਡੇ ਪਰਿਵਾਰ ਦੀ, ਤੁਹਾਡੇ ਭੈਣ ਭਰਾਵਾਂ ਦੀ, ਉਹ ਖਰਾਬ ਕਰਤੀ ਜਾਏਗੀ। ਇਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ। ਮਗਰ ਇਹਨੂੰ ਕਿਉਂਕਿ ਇਹ ਵਿਜ਼ੀਬਲ ਨਹੀਂ ਹੈ, ਇਸ ਕਰਕੇ ਇਹਨੂੰ ਪ੍ਰੂਵ ਕਰਨਾ ਬੜਾ ਮੁਸ਼ਕਲ ਹੈ। ਮਗਰ ਇਹ ਚੀਜ਼ ਹੋ ਰਹੀ ਹੈ, ਲੋਕ ਸਫ਼ਰ ਕਰ ਰਹੇ ਨੇ, ਔਰ ਉਹਦੇ ਕਾਰਨ ਜਿਵੇਂ ਮੈਂ ਅੱਗੇ ਦੱਸ ਚੁੱਕਿਆ ਕਿ ਡੋਮੈਸਟਿਕ ਅਬਿਊਜ਼ ਕਾਰਨ ਜਿਹੜੇ ਸਕਸੈਸਫੁਲ ਸੁਸਾਈਡਸ ਨੇ ਉਹ 2.5 ਗੁਣਾ ਆਦਮੀਆਂ ਦੇ ਵਿੱਚ ਜ਼ਿਆਦਾ ਨੇ। ਇਹਦਾ ਕਾਰਨ ਇਹ ਹੀ ਹੈ ਕਿ ਜਿਹਦੇ ਕਾਰਨ ਬਹੁਤ ਮਸ਼ਹੂਰ ਡਾਕੂਮੈਂਟਰੀ ਜਿਹੜੀ ਹੈ ਮਾਇਟਰਸ ਆਫ ਮੈਰਿਜ, ਵਿਆਹ ਦੇ ਸ਼ਹੀਦ ਜਿਹੜੀ ਆ ਉਹ ਬਣੀ ਹੈ, ਔਰ ਇੱਕ ਔਰਤ ਨੇ ਬਣਾਈ ਹੈ, ਔਰ ਐਸੇ ਆਦਮੀ ਦੇ ਉੱਤੇ ਉਹ ਸਟੋਰੀ ਹੈ ਜਿਹੜਾ ਕਿ ਮਜਬੂਰ ਕਰ ਦਿੱਤਾ ਗਿਆ ਬੱਚਿਆਂ ਤੋਂ ਦੂਰ ਰੱਖ ਕੇ, ਘਰ ਤੋਂ ਦੂਰ ਰੱਖ ਕੇ, ਆਪਣੇ ਪਰਿਵਾਰ ਤੋਂ ਦੂਰ ਰੱਖ ਕੇ ਸੁਸਾਈਡ ਕਮਿਟ ਕਰਨ ਨੂੰ। ਹਰ ਤਰ੍ਹਾਂ ਦਾ ਝੂਠਾ ਕੇਸ, ਹਰ ਤਰ੍ਹਾਂ ਦਾ ਅਬਿਊਜ਼, ਮਗਰ ਉਹਦੇ 'ਚ ਸਿਰਫ ਇੱਕ ਹੀ ਅਬਿਊਜ਼ ਜਿਹੜੀ ਸੀ ਉਹ ਨਹੀਂ ਸੀ, ਔਰ ਉਹ ਸੀ ਫਿਜ਼ੀਕਲ ਅਬਿਊਜ਼, ਕਿਉਂਕਿ ਉਹ ਕਿਸੇ ਨੂੰ ਆਪਣੀ ਸੱਟ ਨਹੀਂ ਦਿਖਾ ਸਕਿਆ, ਉਹ ਕਿਸੇ ਨੂੰ ਆਪਣੀ ਬਾਡੀ 'ਤੇ ਪਿਆ ਕੋਈ ਦਾਗ ਨਹੀਂ ਦਿਖਾ ਸਕਿਆ। ਇਸ ਕਰਕੇ ਨਾ ਤਾਂ ਪੁਲਿਸ ਨੇ, ਨਾ ਕਿਸੇ ਕੋਰਟ ਨੇ, ਨਾ ਕਿਸੇ ਰਿਸ਼ਤੇਦਾਰ ਨੇ, ਔਰ ਨਾ ਕਿਸੇ ਗੁਆਂਢੀ ਨੇ ਉਸ ਇਨਸਾਨ ਦੀ ਫਰਿਆਦ ਸੁਣੀ ਨਹੀਂ, ਔਰ ਉਹਨੂੰ ਇੱਥੋਂ ਤੱਕ ਮਜਬੂਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਦੇ ਬੈਠਾ। ਸਾਡੇ ਨਾਲ ਬਹੁਤ ਸਾਰੇ ਜਿਹੜੇ ਆ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਅਬਦੁਲ ਰਜ਼ਾਕ ਸਾਹਿਬ ਸਾਡੇ ਨਾਲ ਨੇ ਰੇਡੀਓ ਜ਼ਿੰਦਾਬਾਦ 'ਤੇ। ਅਬਦੁਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਸਾਡੀ ਕਾਲ ਜਿਹੜੀ ਆ ਸ਼ਾਇਦ ਕੱਟ ਗਈ ਹੈ, ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ, ਕਾਲਸ ਤੁਹਾਡੀਆਂ ਜਿਹੜੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਔਨ ਏਅਰ ਕਰੀ ਜਾਈਏ। ਹਾਂਜੀ, ਤਾਂ ਗੱਲ ਅਸੀਂ ਕਰ ਰਹੇ ਸੀਗੇ ਕਿ ਮਾਇਟਰਸ ਆਫ ਮੈਰਿਜ ਇੱਕ ਡਾਕੂਮੈਂਟਰੀ ਹੈ ਜਿਹੜੀ ਕਿ ਸ਼ਾਇਦ ਸਾਨੂੰ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ, ਕਿਉਂਕਿ ਉਹ ਆਦਮੀ ਜਿਹਨੇ ਆਪਣੀ ਜਾਨ ਲਈ, ਕਿਉਂਕਿ ਉਹਦੀ ਫਰਿਆਦ ਜਿਹੜੀ ਆ ਕਿਤੇ ਨਹੀਂ ਸੁਣੀ ਗਈ, ਉਹ ਆਪਣੇ ਬੱਚਿਆਂ ਤੋਂ ਦੂਰ ਰਹਿਣ ਲਈ ਮਜਬੂਰ ਹੋਇਆ, ਉਹਨੂੰ ਆਪਣੇ ਬੱਚਿਆਂ ਨਾਲ ਮਿਲਣ ਦੀ ਪਰਮਿਸ਼ਨ ਨਹੀਂ ਮਿਲੀ, ਮਗਰ ਉਹਨੇ ਹਰ ਦਰਵਾਜ਼ਾ ਖੜਕਾਇਆ, ਚਾਹੇ ਉਹ ਕੋਰਟ ਸੀਗਾ, ਚਾਹੇ ਉਹ ਪੁਲਿਸ ਸੀਗੀ, ਚਾਹੇ ਉਹ ਗੁਆਂਢੀ ਸੀਗੇ, ਚਾਹੇ ਉਹ ਰਿਸ਼ਤੇਦਾਰ ਸੀਗੇ, ਮਗਰ ਉਹ ਹਰ ਥਾਂ ਤੋਂ ਉਹਨੂੰ ਇੱਕ ਹੀ ਵਰਡ ਸੁਣਨ ਨੂੰ ਮਿਲਣ ਪਿਆ ਕਿ ਇਵੇਂ ਕਿਵੇਂ ਹੋ ਸਕਦਾ, ਤੈਨੂੰ ਕੀ ਹੋ ਸਕਦਾ। ਹਾਂਜੀ, ਸਾਡੇ ਨਾਲ ਅਬਦੁਲ ਰਜ਼ਾਕ ਸਾਹਿਬ, ਤੁਸੀਂ ਦੁਬਾਰਾ ਲਾਈਨ 'ਤੇ ਬਣੇ ਹੋ ਰੇਡੀਓ ਜ਼ਿੰਦਾਬਾਦ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਲਾਈਨ 'ਤੇ ਲੈਣ ਦਾ। ਮੈਂ ਸਿਰਫ ਇੱਕ ਰਿਕੁਐਸਟ ਕਰਨੀ ਸੀ, ਬਹੁਤ ਅੱਛਾ ਟੌਪਿਕ ਹੈ, ਅਗਰ ਖਾਸ ਕਰਕੇ ਸਿਰਫ ਪੰਜਾਬੀਆਂ ਵਾਸਤੇ, ਅਗਰ ਉਰਦੂ ਵਿੱਚ ਅਗਰ ਇਹ ਹੁੰਦਾ ਨਾ
ਜੀ,
ਪੰਜਾਬੀ ਤੇ ਉਰਦੂ ਸਾਰੇ ਸਮਝ ਸਕਦੇ, ਕਿਉਂਕਿ ਉਰਦੂ ਸਪੀਕਿੰਗ ਜਿਹੜੇ ਨੇ ਮੇਰੇ ਖਿਆਲ ਵਿੱਚ ਉਹ ਇਸ ਵਿੱਚ ਇੰਟਰਸਟਿਡ ਹੀ ਨਹੀਂ ਹੋਣਗੇ ਇੰਨਾ ਹੀ ਸੁਣਨ ਵਾਸਤੇ। ਤੇ ਇਹ ਅਗਰ ਹੋ ਸਕਦਾ ਤਾਂ ਉਰਦੂ 'ਚ ਹੁੰਦਾ, ਜਾਂ ਨੈਕਸਟ ਟਾਈਮ ਮੇ ਬੀ ਤੁਸੀਂ ਅਗਰ ਇਹ ਕਰ ਦਿੰਦੇ ਤਾਂ ਬਹੁਤ ਹੀ ਅੱਛਾ ਹੁੰਦਾ, ਤਾਂ ਜੇ ਸਾਰੇ ਅਸੀਂ ਉਸ ਤੋਂ ਫਾਇਦਾਮੰਦ ਹੋ ਸਕੀਏ। ਅਸੀਂ ਬਹੁਤ ਹੀ ਅੱਛਾ ਟੌਪਿਕ ਹੈ, ਹੱਦ ਤੋਂ ਜ਼ਿਆਦਾ ਅੱਛਾ ਟੌਪਿਕ ਹੈ, ਮਗਰ ਸਿਰਫ ਪੰਜਾਬੀਆਂ ਵਾਸਤੇ ਹੀ ਹੈ। ਬਸ ਇਤਨੀ ਸਾਰੀ ਮੈਂ ਰਿਕੁਐਸਟ ਕਰਨਾ ਚਾਹੁੰਦਾ ਸਾਂ ਕਿ ਅਗਰ ਇੱਕ ਐਸੀ ਲੈਂਗੁਏਜ 'ਚ ਹੋ ਜਾਂਦਾ, ਅਸੀਂ ਸਾਰੇ ਭਰਾ ਉਰਦੂ ਸਪੀਕਿੰਗ ਜਾਂ ਪੰਜਾਬੀ ਸਪੀਕਿੰਗ ਸਾਰੇ ਇਸ ਨੂੰ ਸਮਝ ਸਕਦੇ। ਕਿਉਂਕਿ ਕੱਲ ਹੀ ਮੈਂ ਤੁਹਾਨੂੰ ਦੱਸਾਂ, ਕੱਲ ਹੀ ਮੈਂ ਇੱਕ ਫੈਮਿਲੀ ਨਾਲ ਮਿਲ ਰਿਹਾ ਸਾਂ, ਜਿਹੜੀ ਔਰਤ ਕੰਪਲੇਨ ਕਰ ਰਹੀ ਸੀ ਕਿ ਬੰਦੇ ਦੇ ਬਾਰੇ 'ਚ, ਹਾਲਾਂਕਿ ਖੁਦ ਮੰਨ ਰਹੀ ਸੀ ਕਿ ਮੇਰੇ ਵਾਸਤੇ ਨਾ ਕੀਤਾ ਹੈ, ਨਹੀਂ ਕੀਤਾ ਹੈ, ਕੀਤਾ ਸਿਰਫ ਗੱਲ ਇਤਨੀ ਸੀ ਕਿ ਉਹਨੂੰ ਅੱਛਾ ਨਹੀਂ ਲੱਗਦਾ ਕਿ ਜਿਹੜੇ ਡਰਾਮੇ ਉਹ ਦੇਖਦੇ ਆ ਤਾਂ ਕੋਈ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਤੇ ਕਹਿੰਦੇ ਹਾਂ ਔਰਤ ਕੋ ਐਸਾ ਹੀ ਹੋਣਾ ਚਾਹੀਏ ਥਾ, ਐਸੀ ਉਹ ਕਹਿੰਦੀ ਹੈ ਕਿ ਜੀ ਬੜਾ ਉਹ ਡਿਵੋਰਸ ਤੱਕ ਪਹੁੰਚਣ ਵਾਸਤੇ ਤਿਆਰ ਹੈ ਕਿ ਜੀ ਮੁਝੇ ਜੀ ਬੰਦਾ ਨਹੀਂ ਚਾਹੀਏ। ਕੋਈ 20 ਸਾਲ ਹੋ ਗਏ ਨੇ ਉਹਨੇ ਸ਼ਾਦੀ ਹੋਇਆ, 4 ਬੱਚੇ ਨੇ ਉਹਨਾਂ ਦੇ
ਜੀ,
ਤੇ ਪਤਾ ਨੀ, ਔਰ ਉਹ ਉਰਦੂ ਸਪੀਕਿੰਗ, ਉਹਨਾਂ ਨੂੰ ਪੰਜਾਬੀ ਨਾਲ ਮੇਰੇ ਖਿਆਲ ਚ ਉਹ ਬਿਲਕੁਲ ਨੀ ਸਮਝਣਗੇ
ਜੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਅਬਦੁਲ ਜੀ, ਔਰ ਕੋਸ਼ਿਸ਼ ਇਹੀ ਹੋਏਗੀ ਕਿਉਂਕਿ 770 ਦੇ ਵਿੱਚ ਅਰੀਫਾ ਜੀ ਪ੍ਰੋਗਰਾਮ ਕਰਦੇ ਨੇ ਉਰਦੂ ਦੇ ਵਿੱਚ, ਅਤੇ ਮੈਂ ਉਹਨਾਂ ਨੂੰ ਜ਼ਰੂਰ ਜਿਹੜੀ ਆ ਵੇਖੋ ਉਹਨਾਂ ਨੂੰ ਰਿਕੁਐਸਟ ਕਰ ਸਕਦਾ ਕਿ ਇਸ ਟੋਪਿਕ 'ਤੇ ਉਹ ਜੇ ਗੱਲ ਕਰਨਾ ਚਾਹੁਣ, ਔਰ ਅਗਰ ਮੈਂ ਐਜ਼ ਆ ਗੈਸਟ ਉਹਨਾਂ ਦੇ ਨਾਲ ਜਿਹੜਾ ਆ ਸੇਮ ਚੀਜ਼ ਜਿਹੜੀ ਆ ਗੱਲ ਕਰ ਸਕਾਂ, ਤਾਂ ਕਿ ਉਹ ਤੁਹਾਡੀ ਜ਼ੁਬਾਨ ਦੇ ਵਿੱਚ ਉਰਦੂ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਉਹ ਬੈਨੀਫਿਟ ਹੋ ਸਕੇ, ਅਤੇ ਡੈਫੀਨੇਟਲੀ ਜਿਹੜਾ ਕੋਸ਼ਿਸ਼ ਹੋਏਗੀ ਜ਼ਰੂਰ। ਬਹੁਤ ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤੀ ਹੈ ਜੀ।
ਫਾਇਦਾ ਹੋਏਗਾ, ਸਾਡੀ ਸਾਰੀ ਸੋਸਾਇਟੀ ਨੂੰ ਫਾਇਦਾ ਹੋਏਗਾ। ਆਰਫਾ ਜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਨਾ, ਆਰਫਾ ਜੀ ਵੀ ਪੰਜਾਬੀ ਨੇ, ਮਗਰ ਆਈ ਡੋਂਟ ਥਿੰਕ ਸ਼ੀ ਵਿਲ ਬੀ ਏਬਲ ਟੂ ਐਕਸਪਲੇਨ ਦ ਵੇ ਯੂ ਆਰ ਡੂਇੰਗ ਇਟ, ਮਗਰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਰਹੇ ਹੋ,
ਠੀਕ ਹੈ ਜੀ,
ਮਗਰ ਥੋੜਾ ਜਿਹਾ ਉਰਦੂ ਚ ਹੋ ਜਾਏ ਤਾਂ ਉਹ ਬੈਨੀਫਿਸ਼ੀਅਲ ਹੋਏਗਾ।
ਵੇਖੋ ਜੀ, ਮੈਂ ਸਿਰਫ ਇਹੀ ਉਮੀਦ ਕਰ ਸਕਦਾ ਕਿ ਆਈ ਵਿਸ਼ ਆਈ ਵੁੱਡ ਹੈਵ, ਮੈਨੂੰ ਉਰਦੂ ਜ਼ਬਾਨ ਜਿਹੜੀ ਉਹ ਵੀ ਓਨੀ ਆਉਂਦੀ ਹੁੰਦੀ ਜਿੰਨੀ ਜਿਹੜੀ ਆ ਮੈਨੂੰ ਪੰਜਾਬੀ ਆਉਂਦੀ ਆ, ਮਗਰ ਤੁਹਾਡੀ ਜਿਹੜੀ ਆ ਰਿਕੁਐਸਟ ਬਿਲਕੁਲ ਸਹੀ ਆ, ਔਰ ਮੈਂ ਕੋਸ਼ਿਸ਼ ਪੂਰੀ ਕਰੂੰਗਾ ਕਿ 770 ਤੋਂ ਇਹਦੇ ਵਿੱਚ ਉਰਦੂ ਦੇ ਵਿੱਚ ਵੀ ਇਹ ਜਿਹੜਾ ਆ ਕੀਤਾ ਜਾਏ, ਔਰ ਮੈਂ ਰਿਕੁਐਸਟ ਕਰੂੰਗਾ ਅਰੀਫਾ ਜੀ ਨੂੰ, ਐਂਡ ਅਸੀਂ ਟੁਗੈਦਰ ਇਹ ਜ਼ਰੂਰ ਗੱਲ ਕਰਾਂਗੇ ਇਹਦੇ ਉੱਤੇ।
ਬਹੁਤ ਜ਼ਰੂਰੀ ਜੀ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਮੇਰੇ ਬੇਟਾ ਦਾ ਵੀ ਇਸ ਮਰਹਲੇ ਤੋਂ ਗੁਜ਼ਰ ਚੁੱਕਿਆ, ਮੇਰਾ ਆਪਣਾ ਬੇਟਾ
ਜੀ,
ਔਰ ਜਿਸ ਤਰ੍ਹਾਂ ਤੁਸੀਂ ਫਰਮਾਇਆ ਨਾ ਕਿ ਔਰਤਾਂ ਮਰਦਾਂ ਦੇ, ਮਤਲਬ ਹੈ ਕਿ ਜੋ ਮੇਜਰ ਕਾਨਸੈਪਟ ਹੈ ਉਹ ਇਹੀ ਹੈ ਕਿ ਜੀ ਔਰਤ ਜਿਹੜੀ ਹੈ ਉਹ ਸਿਰਫ ਹੈ ਬੰਦੇ ਦਾ, ਬੰਦਾ ਹਮੇਸ਼ਾ ਜ਼ਾਲਮ ਹੀ ਰਿਹਾ ਹੈ, ਤੇ ਐਸਾ ਨਹੀਂ ਹੈ। ਜਿਹੜਾ ਤੁਸੀਂ ਪਰਸੈਂਟੇਜ ਦਿੱਤੀ ਹੈ 11% ਤੇ 9% ਦੇ ਹਾਰਡਲੀ ਐਨੀ ਡਿਫਰੈਂਸ,
ਜ਼ਰੂਰ ਕਰਾਂਗੇ ਜੀ, ਜ਼ਰੂਰ ਕਰਾਂਗੇ। ਥੈਂਕ ਯੂ ਅਬਦੁਲ ਜੀ, ਥੈਂਕ ਯੂ ਸੋ ਮਚ, ਓਕੇ ਜੀ, ਮਿਹਰਬਾਨੀ। ਜਿਵੇਂ ਸਾਡੇ ਕਾਲਰਸ ਜਿਹੜੇ ਆ ਉਹ ਵੀ ਗੱਲ ਕਰ ਰਹੇ ਆ, ਮੈਂ ਇੱਥੇ ਦੋ ਐਸੇ ਲਾਈਵ ਜਿਹੜੇ ਆ ਐਗਜ਼ਾਮਪਲਸ ਦੇਣੀਆਂ ਚਾਹੁੰਦਾ ਹਾਂ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਤੁਰੰਤ ਗਾਉਂਦੀਆਂ ਨੇ। ਇੱਕ ਐਸਾ ਕੇਸ ਆ ਜਿੱਥੇ ਕਿ ਲੜਕਾ ਜਿਹੜਾ ਆ ਉਹਦੀ ਵਾਈਫ ਜਿਹੜੀ ਆ ਉਹ ਉਹਦੀ ਇਕੱਲੀ ਦੀ ਇਕੱਲੀ ਜਿਹੜੀ ਇਹ ਬੇਟੀ ਹੈ ਜਿਹਦੇ ਨਾਲ ਉਹਦਾ ਸਭ ਤੋਂ ਜ਼ਿਆਦਾ ਪਿਆਰ ਹੈ, ਉਹਨੂੰ ਲੈ ਕੇ ਇੰਡੀਆ ਚਲੇ ਜਾਂਦੀ ਹੈ। ਇੰਡੀਆ 'ਚ ਲੜਕੀ ਦਾ ਮਾਂ ਬਾਪ ਹੈ, ਲੜਕਾ ਇੱਥੇ ਜਿਹੜਾ ਆ ਉਹ ਇੱਕ ਪਰਮਨੈਂਟ ਰੈਜੀਡੈਂਟ ਹੈ। ਲੜਕੀ ਨੂੰ ਸਕੂਲ ਦੇ ਵਿੱਚ ਹੋਸਟਲ ਦੇ ਵਿੱਚ ਉੱਥੇ ਦਾਖਲ ਕਰਾ ਦਿੱਤਾ ਜਾਂਦਾ ਹੈ ਜਿਹਦੇ 'ਚ ਫਾਦਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇੰਡੀਆ ਫਾਦਰ ਜਿਹੜਾ ਆ ਪਹੁੰਚ ਨਹੀਂ ਸਕਦਾ ਕਿਉਂਕਿ ਉੱਥੇ ਲੜਕੀ ਨੇ ਜਾ ਕੇ IPC 409-498A ਦੇ ਅਗੇਂਸਟ ਉਹਦੇ ਡੌਰੀ ਕੇਸ ਔਰ ਜੋ ਵੀ ਹੋਰ ਕੇਸ ਪੈ ਸਕਦੇ ਆ ਉਹ ਪਾਤੇ ਹੈ। ਲੜਕੇ ਦਾ ਮਾਂ ਬਾਪ ਇੰਡੀਆ ਦੇ ਵਿੱਚ ਰਹਿ ਰਿਹਾ ਜਿਹਦਾ ਉਸ ਵਾਇਲੈਂਸ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਲੜਕਾ ਲੜਕੀ ਆਪਣੇ ਘਰ 'ਚ ਕੈਨੇਡਾ 'ਚ ਰਹਿ ਰਹੇ ਨੇ। ਇੰਡੀਆ 'ਚ ਲੜਕਾ ਜਿਹੜਾ ਆ ਉਹ ਜਾਂਦਾ ਹੈ ਅਤੇ ਉਹਨੂੰ ਸ਼ਾਇਦ ਏਅਰਪੋਰਟ ਤੋਂ ਹੀ ਹੱਥਕੜੀਆਂ ਲੱਗ ਜਾਣਗੀਆਂ। ਲੜਕੇ ਦਾ ਮਾਂ ਬਾਪ ਜਿਹੜਾ ਆ ਉਹ ਬਹੁਤ ਸੀਨੀਅਰ ਪੋਸਟ ਤੋਂ ਰਿਟਾਇਰ ਹੋਏ ਇੱਜ਼ਤਮਾਨ ਲੋਕ ਨੇ, ਉਹਨਾਂ ਦੇ ਉੱਤੇ ਕੇਸ ਪਾਤੇ ਗਏ ਨੇ, ਉਹਨਾਂ ਨੂੰ ਪੁਲਿਸ ਲੈ ਕੇ ਗਈ ਹੈ। ਸਮਾਜਿਕ ਤੌਰ 'ਤੇ ਉਹਨਾਂ ਦੀ ਇੰਬੈਰਸਮੈਂਟ ਜਿਹੜੀ ਹੈ ਬਹੁਤ ਹੋਈ, ਔਰ ਇੱਥੋਂ ਤੱਕ ਕਿ ਲੜਕੇ ਦੇ ਫਾਦਰ ਨੇ ਖੁਦਕੁਸ਼ੀ ਕੀਤੀ। ਲੜਕੇ ਦੀ ਮਾਂ ਜਿਹੜੀ ਹੈ ਉਹ ਬਿਮਾਰ ਹੈ, ਉਹ ਇਕੱਲਾ ਇਕੱਲਾ ਲੜਕਾ ਹੋਣ ਦੇ ਨਾਤੇ ਉਹ ਇੰਡੀਆ ਜਾ ਕੇ ਉਹਦੀ ਸੇਵਾ ਵੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਇਹ ਖਤਰਾ ਕਿ ਉਹਨੂੰ ਸਿੱਧਾ ਜੇਲ੍ਹ 'ਚ ਪਾ ਦਿੱਤਾ ਜਾਏਗਾ। ਸਾਰੇ ਲੋਕ ਜੋ ਉਸ ਪਰਿਵਾਰ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ਼ੂ ਜਿਹੜਾ ਆ ਉਹ ਉਸ ਘਰ ਦੇ ਵਿੱਚ ਉਸ ਔਰਤ ਦਾ ਸੁਭਾਅ ਹੈ, ਉਸ ਔਰਤ ਦੀ ਗਾਲੀ ਗਲੋਚ ਕਰਨ ਦੀ ਆਦਤ ਹੈ, ਉਸ ਔਰਤ ਦੀ ਲਗਾਤਾਰ ਕੰਟੀਨਿਊਸ ਸਾਈਕੋਲੋਜੀਕਲ ਸਟ੍ਰੈਸ, ਸਾਈਕੋਲੋਜੀਕਲ ਅਬਿਊਜ਼ ਜਿਹੜੀ ਹੈ ਉਹ ਹੈ। ਮਗਰ ਨਾ ਤਾਂ ਕੈਨੇਡੀਅਨ ਲਾਅ ਜਿਹੜਾ ਆ ਉਸ ਲੜਕੇ ਨੂੰ ਪ੍ਰੋਟੈਕਟ ਕਰ ਸਕਦਾ ਕਿਉਂਕਿ ਉਹਦੇ ਉੱਤੇ ਕੋਈ ਫਿਜ਼ੀਕਲ ਅਬਿਊਜ਼ ਨਹੀਂ ਹੋਇਆ, ਕਿਉਂਕਿ ਉਹਦੀ ਲੜਕੀ ਜਿਹਦੇ ਨਾਲ ਉਹ ਜੀ ਜਾਨ ਤੋਂ ਵੱਧ ਪਿਆਰ ਕਰਦਾ ਉਹ ਲੜਕੀ ਜਿਹੜੀ ਆ ਉਹ ਸਿਰਫ 11 ਸਾਲ ਦੀ ਹੈ। ਇਸ ਕਰਕੇ ਉਹ ਜਾਂ ਤਾਂ ਵਕੀਲ ਕਰਕੇ ਉਹਦੀ ਕਸਟਡੀ ਲੈਣਾ ਉਹਦੀ ਲੜਾਈ ਲੜੇਗਾ। ਦੂਸਰਾ ਕੇਸ, ਇੱਕ ਔਰਤ ਸਾਈਕੋਲੋਜੀਕਲੀ ਇੰਬੈਲੈਂਸ ਹੈ, ਹੌਸਪੀਟਲ ਦੇ ਵਿੱਚ ਸਿਜ਼ੋਫਰੇਨੀਆ ਔਰ ਬਾਈਪੋਲਰ ਲੈਵਲ ਦਾ ਟ੍ਰੀਟਮੈਂਟ ਜਿਹੜਾ ਆ ਉਹਦਾ ਚੱਲਦਾ, ਉਹਦਾ ਲੜਕਾ ਉਹਦੀ ਲੜਕੀ ਉਹਨਾਂ ਦੇ ਫਾਦਰ ਨਾਲ ਰਹਿ ਰਹੀ ਹੈ, ਉਹ ਫਾਦਰ ਜਿਹੜਾ ਆ ਉਹ ਟੈਕਸੀ ਚਲਾਉਂਦਾ, ਛੋਟੇ ਬੱਚਿਆਂ ਨੂੰ ਸੰਭਾਲ ਕੇ ਖਾਣਾ ਬਣਾ ਕੇ ਉਹ ਇਕੱਲਾ ਟੈਕਸੀ ਚਲਾ ਕੇ ਘਰ ਦਾ ਗੁਜ਼ਾਰਾ ਵੀ ਕਰ ਰਿਹਾ ਔਰ ਬਹੁਤ ਉਦਾਸ ਹੈ, ਡਿਪਰੈਸਡ ਹੈ, ਕਿਉਂਕਿ ਉਹਦੀ ਵਾਈਫ ਜਿਹੜੀ ਹੈ ਉਹ ਉਹਨੂੰ ਸਿਜ਼ੋਫਰੇਨੀਆ ਹੈ, ਉਹਦਾ ਬਾਈਪੋਲਰ ਲੈਵਲ 2 ਹੈ ਔਰ ਉਹ ਹੌਸਪੀਟਲ ਦੇ ਵਿੱਚ ਐਡਮਿਟਡ ਰਹੀ ਹੈ। ਹੌਸਪੀਟਲ ਤੋਂ ਉਹਨੂੰ ਡਿਸਚਾਰਜ ਮਿਲਦਾ, ਘਰ 'ਚ ਆਉਂਦੀ ਹੈ, ਘਰ ਆ ਕੇ ਉਹਦੀ ਪਲਸ ਲੋਅ ਹੋ ਜਾਂਦੀ ਹੈ ਔਰ ਉਹ ਕਿਉਂਕਿ ਉਹਨੇ CPR ਸਿੱਖਿਆ, ਉਹ ਆਪਣੇ ਬੱਚੇ ਦੇ ਸਾਹਮਣੇ ਆਪਣੀ ਵਾਈਫ ਨੂੰ CPR ਦੇ ਕੇ ਬਚਾਉਂਦਾ, 911 ਨੂੰ ਕਾਲ ਕਰਕੇ ਉਹਨੂੰ ਹੌਸਪੀਟਲ ਪਹੁੰਚਾਉਂਦਾ। 3 ਦਿਨ ਬਾਅਦ ਰੀਹੈਬ 'ਚੋਂ ਕਾਲ ਜਾਂਦੀ ਹੈ ਲੋਕਲ ਪੁਲਿਸ ਨੂੰ ਔਰ ਬਿਆਨ ਕੀ ਦਿੱਤਾ ਜਾਂਦਾ ਹੈ, ਉਸ ਔਰਤ ਦਾ ਇਹ ਬਿਆਨ ਹੈ ਜਿਹਦਾ ਕਿ ਡਾਕਟਰਸ ਨੇ ਡਾਇਗਨੋਜ਼ ਵੀ ਕੀਤਾ ਕਿ ਇਹਨੂੰ ਸਿਜ਼ੋਫਰੇਨੀਆ, ਇਹਨੂੰ ਬਾਈਪੋਲਰ ਲੈਵਲ 2 ਹੈ। ਉਹ ਔਰਤ ਜਿਹੜੀ ਹੈ ਉਹ ਕਾਲ ਕਰਦੀ ਹੈ ਉੱਥੋਂ ਰੀਹੈਬ ਸੈਂਟਰ 'ਚੋਂ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਨੂੰ ਫਿਜ਼ੀਕਲ ਅਬਿਊਜ਼ ਹੋਇਆ ਔਰ ਰਿਜ਼ਲਟ ਕੀ ਹੈ, ਉਹ ਲੜਕਾ ਜੋ ਮਿਹਨਤ ਕਰਕੇ ਆਪਣਾ ਬੱਚਾ ਆਪਣੀ ਬੱਚੀ ਨੂੰ ਪਾਲ ਰਿਹਾ ਹੈ ਉਹਨੂੰ ਹੱਥਕੜੀ ਲੱਗਦੀ ਹੈ, ਉਹਦੇ 'ਤੇ ਅਸੋਲਟ ਦੇ ਚਾਰਜਸ ਲੱਗਦੇ ਨੇ, ਉਹਨੂੰ ਫਿਜ਼ੀਕਲ ਅਬਿਊਜ਼ ਦੇ ਅੰਦਰ ਜੇਲ੍ਹ ਦਿੱਤਾ ਜਾਂਦਾ ਔਰ ਪੂਰੀ ਰਾਤ ਉਹਨੂੰ ਸ਼ਾਇਦ ਉਹਨਾਂ ਲੋਕਾਂ ਨਾਲ ਰੱਖਿਆ ਜਾਂਦਾ ਜਿਹੜੇ ਲੋਕਾਂ ਨੇ ਸ਼ਾਇਦ ਕੋਈ ਹੋਰ ਵੱਡੇ ਵੱਡੇ ਗੁਨਾਹ ਕੀਤੇ ਹੋਣਗੇ। ਇੱਕ ਬਹੁਤ ਹੀ ਸ਼ਰੀਫ ਆਦਮੀ ਜੋ ਡਿਪਰੈਸਡ ਹੈ ਆਪਣੀ ਵਾਈਫ ਦੀ ਸਿਹਤ ਕਾਰਨ ਔਰ ਆਪਣੇ ਬੱਚਿਆਂ ਨੂੰ ਪਾਲ ਰਿਹਾ, ਜਿੱਥੇ ਕਿ ਉਹਦਾ ਬੱਚਾ ਜਿਹੜਾ ਆ ਉਹ 18 ਸਾਲ ਦਾ ਹੈ ਔਰ ਉਹ ਬੱਚਾ ਜਿਹੜਾ ਆ ਉਹਦਾ ਸਟੈਪ ਸਨ ਹੈ, ਉਸ ਔਰਤ ਦਾ ਆਪਣਾ ਬੇਟਾ ਹੈ, ਬਾਇਓਲੋਜੀਕਲ ਬੇਟਾ ਹੈ ਔਰ ਉਸ ਆਦਮੀ ਦਾ ਉਹ ਸਟੈਪ ਬੱਚਾ ਹੈ। ਉਹ ਵੀ ਉੱਥੇ ਬਿਆਨ ਦੇ ਰਿਹਾ ਕਿ ਮੇਰਾ ਫਾਦਰ, ਮੇਰਾ ਸਟੈਪ ਡੈਡ ਜਿਹੜਾ ਹੈ ਉਹਨੇ ਮੇਰੀ ਮਾਂ ਦੀ ਜਾਨ ਬਚਾਈ ਹੈ CPR ਦੇ ਕੇ, ਉਹਨੇ ਉਹਨੂੰ ਹਮੇਸ਼ਾ ਹੀ ਖੁਸ਼ ਰੱਖਿਆ। ਮੇਰਾ ਪਿਓ ਜਿਹੜਾ ਹੈ ਉਹ ਡਿਪਰੈਸ਼ਨ 'ਚ ਹੈ, ਮਗਰ ਪੁਲਿਸ ਉਸ ਕੇਸ ਨੂੰ ਰਜਿਸਟਰ ਨਹੀਂ ਕਰਦੀ, ਪੁਲਿਸ ਉਸ ਆਦਮੀ ਦੇ ਉੱਤੇ ਅਸੋਲਟ ਚਾਰਜ ਲਾਉਂਦੀ ਹੈ। ਔਰ ਅੱਜ ਦੇ ਹਾਲਾਤ ਇਹ ਨੇ ਕਿ ਉਹ ਲੜਕਾ ਜਿੱਥੇ ਉਹ ਫਾਦਰ ਇੱਕ ਤਰ੍ਹਾਂ ਆਪਣੇ ਬੱਚਿਆਂ ਨੂੰ ਪਾਲ ਰਿਹਾ ਕਿਉਂਕਿ ਉਹਦੀ ਵਾਈਫ ਜਿਹੜੀ ਆ ਉਹ ਰੀਹੈਬ 'ਚ, ਮਗਰ ਉੱਥੇ ਨਾਲ ਹੀ ਆਪਣੇ ਅਸੋਲਟ ਕੇਸਿਸ ਜਿਹੜੇ ਉਹਦੇ 'ਤੇ ਅਸੋਲਟ ਚਾਰਜਸ ਲੱਗੇ ਨੇ, ਉਹਦੇ ਉੱਤੇ ਡੋਮੈਸਟਿਕ ਚਾਰਜਸ ਲੱਗੇ ਨੇ, ਉਹਦਾ ਵੀ ਖਰਚਾ ਕਰ ਰਿਹਾ। ਔਰ ਇਹ ਅੱਜ ਦੀ ਕਹਾਣੀ ਹੈ, ਇਸੇ ਕਰਕੇ ਹੀ ਅੱਜ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਉਹਨਾਂ ਮਰਦਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਇਹ ਸਟੀਰੀਓਟਾਈਪ ਲਾਅ, ਇਹ ਸਟੀਰੀਓਟਾਈਪ ਪੁਲਿਸ, ਇਹ ਸਟੀਰੀਓਟਾਈਪ ਸੁਸਾਇਟੀ ਦੇ ਸ਼ਿਕਾਰ ਨੇ ਔਰ ਜਿਨ੍ਹਾਂ ਦੀਆਂ ਵਾਈਫ ਜਿਹੜੀਆਂ ਨੇ, ਜਿਨ੍ਹਾਂ ਦੀਆਂ ਔਰਤਾਂ ਨੇ ਉਸ ਕਾਨੂੰਨ ਦਾ ਨਜਾਇਜ਼ ਫਾਇਦਾ ਲੈ ਕੇ ਉਹਨਾਂ ਉੱਤੇ ਨਾ ਤਾਂ ਸਿਰਫ ਕੇਸਿਸ ਪੁਆਏ ਨੇ ਝੂਠੇ, ਨਾਲ ਹੀ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਤੋਂ ਵੀ ਉਹਨਾਂ ਨੂੰ ਦੂਰ ਕੀਤਾ ਗਿਆ ਹੈ ਔਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਮਿਲਣ ਵਾਸਤੇ ਤਰਸਾਇਆ ਜਾ ਰਿਹਾ। ਸਿਰਫ ਇੰਨਾ ਹੀ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਕੋਈ ਡਾਂਗ ਲੈ ਕੇ, ਕੋਈ ਸੋਟਾ ਲੈ ਕੇ, ਕੋਈ ਹੋਰ ਹਥਿਆਰ ਨਾਲ ਉਹਨਾਂ ਨੂੰ ਮਾਰਿਆ ਨਹੀਂ ਗਿਆ, ਇਸ ਕਾਰਨ ਉਹ ਵਿਕਟਮ ਹੀ ਸਮਝੇ ਨਹੀਂ ਜਾਂਦੇ, ਉਹ ਫਿਰ ਵੀ ਅਬਿਊਜ਼ਰ ਹੀ ਸਮਝੇ ਜਾਣਗੇ। ਅੱਜ ਉਸ ਆਦਮੀਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਲੋਕ ਜਿਹੜੇ ਕਿ ਉਹਨਾਂ ਔਰਤਾਂ ਦੇ ਹੱਥੋਂ ਸ਼ਿਕਾਰ ਨੇ ਜਿਹੜੇ ਕਿ ਇੱਕ ਬਹੁਤ ਵਧੀਆ ਸਹੀ ਕਾਨੂੰਨਾਂ ਦਾ ਨਜਾਇਜ਼ ਫਾਇਦਾ ਜਿਹੜਾ ਆ ਉਹ ਚਾਹੇ ਕੈਨੇਡਾ 'ਚ ਹੋਏ ਉੱਥੇ ਲਿਆ ਜਾ ਰਿਹਾ, ਚਾਹੇ ਇੰਡੀਆ 'ਚ ਹੋਏ ਉੱਥੇ ਵੀ ਲਿਆ ਜਾ ਰਿਹਾ। ਮੈਂ ਨਾਲ ਹੀ ਇੱਥੇ ਗੱਲ ਇਹ ਕਰਨੀ ਚਾਹੁੰਦਾ ਕਿ ਇੰਡੀਆ ਦੇ ਵਿੱਚ IPC ਧਾਰਾ 498A ਜਿਹੜੀ ਇਹ ਹੈਗੀ ਹੈ, ਉਹਦੇ ਵਿੱਚ ਨਾ ਤਾਂ ਨੋਨ ਅਵੇਲੇਬਲ ਹੈ, ਸਿਰਫ ਔਰਤ ਦੀ ਕੁਆਲੀਫਿਕੇਸ਼ਨ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਦੀ ਪਤਨੀ ਹੈ ਔਰ ਤੁਹਾਡਾ ਕਸੂਰ ਇੰਨਾ ਹੀ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਦੇ ਪਤੀ ਹੋ ਔਰ ਤੁਹਾਡਾ ਹੀ ਮੇਰਾ ਕਸੂਰ ਨਹੀਂ, ਤੁਹਾਡੇ ਮਾਂ ਬਾਪ ਵੀ ਉਹਦੇ 'ਚ FIR 'ਚ ਤੁਹਾਡੇ ਭਰਾ ਭਰਜਾਈ ਵੀ ਉਹਦੇ ਐਫ ਆਈ ਆਰ ਦੇ ਵਿੱਚ, ਤੁਹਾਡੀ ਕੋਈ ਵੀ ਚਾਹੇ ਸਿਸਟਰ ਹੈ ਚਾਹੇ ਕੋਈ ਵੀ ਹੈ, ਜਦ ਤੱਕ ਉਹਦਾ ਰੈਲੇਟਿਵ ਵਰਡ ਯੂਜ ਹੁੰਦਾ ਹਸਬੈਂਡ ਐਂਡ ਇਜ਼ ਰੈਲੇਟਿਵ, ਉਹਨਾਂ ਉੱਤੇ ਉਹ ਔਰਤ ਜਿਹੜੀ ਆ ਐਫ ਆਈ ਆਰ ਦਰਜ ਕਰ ਸਕਦੀ ਹੈ। ਔਰ ਲਾਸਟ ਈਅਰ ਦੇ ਅੰਕੜੇ ਇਹ ਨੇ ਕਿ 96% ਪੰਜਾਬ ਦੇ ਵਿੱਚ ਜਿਹੜੇ ਡੌਰੀ ਕੇਸ ਰਜਿਸਟਰ ਹੋਏ ਨੇ ਉਹ ਝੂਠੇ ਸਨ। ਇਹ ਫੈਕਟਸ ਐਂਡ ਫਿਗਰ ਜਿਹੜੇ ਨੇ ਇਹ ਅਵੇਲੇਬਲ ਨੇ, ਔਰ ਇਹ ਸ਼ਾਇਦ ਜਿਨ੍ਹਾਂ ਨੇ ਡਾਕੂਮੈਂਟਰੀ ਵੇਖੀ ਹੈ ਮਾਰਟਰਸ ਆਫ ਮੈਰਿਜ, ਉਹਨਾਂ ਨੂੰ ਇਹ ਸੁਣਨ ਨੂੰ ਮਿਲਣਗੇ। ਉਸ ਪਰਿਵਾਰ ਦੀ ਚਾਹੇ ਉਹ ਸਮਾਜਿਕ ਇੱਜ਼ਤ ਹੋਏ, ਚਾਹੇ ਉਸ ਆਦਮੀ ਦੀ ਬਜ਼ੁਰਗ 90 ਸਾਲ ਦੀ ਮਾਂ ਹੋਏ ਜਿਹਨੂੰ ਸ਼ਾਇਦ ਬੋਲਣਾ ਜਾਂ ਜਿਹਨੂੰ ਸ਼ਾਇਦ ਜੀਣਾ ਵੀ ਅਜੇ ਨਾ ਮੁਸ਼ਕਿਲ ਹੁੰਦਾ ਹੋਏ, ਉਹਦੇ ਉੱਤੇ ਵੀ ਉਹਨੂੰ ਵੀ ਹੱਥਕੜੀ ਲੱਗਦੀ ਹੈ, ਉਹਨੂੰ ਵੀ ਪੁਲਿਸ ਲੈ ਕੇ ਜਾਂਦੀ ਹੈ। ਔਰ ਨੌਨ ਬੇਲੇਬਲ ਹੈ, ਨੌਨ ਬੇਲੇਬਲ ਦਾ ਮਤਲਬ ਇਹ ਹੈ ਕਿ ਉਹਦੀ ਬੇਲ ਵੀ ਜਿਹੜੀ ਹੈ ਤੁਹਾਨੂੰ ਕੋਰਟ 'ਚੋਂ ਕਰਾਉਣੀ ਪੈਂਦੀ ਹੈ। ਨਾਲ ਹੀ ਸੇਮ ਐਫ ਆਈ ਆਰ ਜਿਹੜੀ ਹੈ ਉਹ ਤੁਸੀਂ ਵਿਦਡਰਾਅ ਵੀ ਨਹੀਂ ਕਰ ਸਕਦੇ। ਇੱਕ ਵਾਰੀ ਉਹ ਐਫ ਆਈ ਆਰ ਤੁਹਾਡੇ 'ਤੇ ਲੱਗ ਗਈ ਤਾਂ ਤੁਸੀਂ ਉਹ ਕੇਸ ਵਾਪਸ ਵੀ ਨਹੀਂ ਲੈ ਸਕਦੇ, ਉਹਦਾ ਫੈਸਲਾ ਹੀ ਹੋਏਗਾ। ਇੱਕ ਹੀ ਝਟਕੇ ਦੇ ਵਿੱਚ ਸਾਰੇ ਪਰਿਵਾਰ ਦੀ ਇੱਜ਼ਤ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਸਾਰੇ ਪਰਿਵਾਰ ਦੇ ਨਾਲ ਤੁਸੀਂ ਨਜਾਇਜ਼ ਕਰ ਸਕਦੇ ਹੋ, ਚਾਹੇ ਉਹਦੇ ਵਿੱਚ ਉਸ ਆਦਮੀ ਦੀਆਂ ਭੈਣਾਂ ਹੋਣ, ਚਾਹੇ ਉਹਦੀਆਂ ਭਰਜਾਈਆਂ ਹੋਣ, ਉਹ ਵੀ ਔਰਤਾਂ ਨੇ। ਮਗਰ ਇੱਕ ਔਰਤ ਜੋ ਨਜਾਇਜ਼ ਫਾਇਦਾ ਲੈ ਰਹੀ ਹੈ ਉਸ ਕਾਨੂੰਨ ਦਾ ਸਿਰਫ ਸਕੋਰ ਸੈਟਲ ਕਰਨ ਲਈ, ਉਹ ਇਸ ਕਾਨੂੰਨ ਦਾ ਨਜਾਇਜ਼ ਫਾਇਦਾ ਲੈਂਦੀ ਹੈ। ਚਾਹੇ ਕੈਨੇਡਾ ਦੇ ਵਿੱਚ ਵੇਖਿਆ ਜਾਏ ਬਹੁਤ ਸਾਰੇ ਸਾਡੇ ਐਸੇ ਕੇਸ ਨੇ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ, ਔਰ ਜਿੰਨੇ ਵੀ ਸ਼ਾਇਦ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਲੋਕ, ਉਹਨਾਂ ਦੇ ਕੋਲ ਕੋਈ ਨਾ ਕੋਈ ਜ਼ਰੂਰ ਐਸੀ ਐਗਜ਼ੈਂਪਲ ਹੋਏਗੀ ਜਿੱਥੇ ਕਿ ਇਸ ਬਾਇਸ ਦਾ ਇੱਕ ਔਰਤ ਨੇ ਫਾਇਦਾ ਲਿਆ। ਇਸ ਬਾਇਸ ਦਾ ਫਾਇਦਾ ਲਿਆ ਕਿ ਬੱਚੇ ਜਿਹੜੇ ਆ ਸਿਰਫ ਉਹ ਔਰਤ ਹੀ ਪਾਲ ਸਕਦੀ ਹੈ। ਇਸ ਬਾਇਸ ਦਾ ਫਾਇਦਾ ਲਿਆ ਕਿ ਨਜਾਇਜ਼ ਕੋਈ ਚੀਜ਼ ਅਗਰ ਹੁੰਦੀ ਹੈ ਤਾਂ ਉਹ ਸਿਰਫ ਆਦਮੀ ਹੀ ਕਰ ਸਕਦਾ। ਇਸ ਕਾਰਨ ਅੱਜ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਦੀ ਗੱਲ ਕਰੀਏ, ਅਸੀਂ ਆਪਣੇ ਲਾਅ ਮੇਕਰਸ ਨੂੰ, ਪਾਲਿਸੀ ਮੇਕਰਸ ਨੂੰ ਇਸ ਚੀਜ਼ ਦਾ ਗਿਆਨ ਦਈਏ ਕਿ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਸਿਰਫ ਇੱਕ ਕਾਲ ਦੇ ਉੱਤੇ ਜਾਂ ਇੱਕ ਬਿਆਨ ਦੇ ਉੱਤੇ ਤੁਸੀਂ ਹੱਥਕੜੀ ਲਾ ਕੇ ਕਿਸੇ ਇਨਸਾਨ ਦੀ ਪੂਰੀ ਇੱਜ਼ਤ, ਕਿਸੇ ਇਨਸਾਨ ਦੀ ਪੂਰੀ ਜ਼ਿੰਦਗੀ ਔਰ ਉਹਦੇ ਬੱਚੇ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਬਦਲ ਦਿੰਦੇ ਹੋ। ਔਰ ਇੱਥੋਂ ਤੱਕ ਹੀ ਨਹੀਂ, ਕਈ ਵਾਰ ਆਦਮੀ ਉਹਨਾਂ ਹਾਲਾਤਾਂ ਤੋਂ ਮਜਬੂਰ ਹੋ ਕੇ ਆਪਣੀ ਜਾਨ ਵੀ ਜਿਹੜੀ ਆ ਉਹ ਗਵਾ ਲੈਂਦਾ। ਖਾਸ ਤੌਰ 'ਤੇ ਅਸੀਂ ਇੱਕ ਉਹਨਾਂ ਔਰਤਾਂ ਦੇ ਕਾਰਨ ਜਿਨ੍ਹਾਂ ਨੂੰ ਕੋਈ ਇਸ਼ੂ ਨਹੀਂ ਹੈ, ਜਿਨ੍ਹਾਂ ਨੂੰ ਜਾਂ ਤਾਂ ਉਹ ਮਿਸਗਾਈਡਡ ਨੇ ਔਰ ਜਾਂ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਤੁਸੀਂ ਪ੍ਰੈਸ਼ਰ ਪਾ ਕੇ, ਕਿਵੇਂ ਤੁਸੀਂ ਝੂਠੇ ਕੇਸ ਪਾ ਕੇ ਆਪਣਾ ਫਾਇਦਾ ਲੈ ਸਕਦੇ ਹੋ, ਜਾਂ ਤੁਸੀਂ ਕੰਟੀਨਿਊਸਲੀ ਇੱਕ ਆਦਮੀ ਨੂੰ ਡੋਮੀਨੇਟ ਕਰ ਸਕਦੇ ਹੋ ਤਾਂ ਕਿ ਉਹਦੇ ਉੱਤੇ ਕਿਰਪਾਨ ਲਟਕੀ ਰਹੇ, ਉਹਦੇ ਉੱਤੇ ਪ੍ਰੈਸ਼ਰ ਬਣਿਆ ਰਹੇ ਕਿ ਅਗਰ ਕੋਈ ਵੀ ਚੀਜ਼ ਹੋਈ ਤਾਂ ਉਹਨੂੰ ਹੱਥਕੜੀ ਲੱਗ ਜਾਏਗੀ, ਨਾ ਕਿ ਉਹਨੂੰ ਆਪਣੀ ਸੋਸ਼ਲ ਇੰਬੈਰਸਮੈਂਟ ਦਾ ਇੰਨਾ ਡਰ ਹੋਏ ਕਿ ਅਗਰ ਕੋਈ ਵੀ ਚੀਜ਼ ਹੋਈ ਤਾਂ ਇੱਕ ਕਾਲ ਪਿੱਛੇ ਮੈਨੂੰ ਸੋਸ਼ਲੀ ਇੰਬੈਰਸ ਕਰ ਦਿੱਤਾ ਜਾਏਗਾ। ਉਹਦੇ ਕਰਕੇ ਆਦਮੀ ਜਿਹੜੇ ਨੇ ਉਹ ਡਰੇ ਹੋਏ ਨੇ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਇਸ ਕਾਰਨ ਡਰਦੇ ਨੇ ਔਰ ਡਰ ਦੇ ਵਿੱਚ ਰਹਿੰਦੇ ਨੇ ਕਿ ਸ਼ਾਇਦ ਉਹਨਾਂ ਦੇ ਨਾਲ ਇਸ ਕਾਨੂੰਨ ਕਾਰਨ ਉਹ ਅਰੈਸਟ ਨਹੀਂ ਹੋਣਾ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਸਮਾਜਿਕ ਤੌਰ 'ਤੇ ਕੋਈ ਇੰਬੈਰਸਮੈਂਟ ਹੋਏ। ਇਸ ਕਾਰਨ ਉਹਨਾਂ ਔਰਤਾਂ ਕਰਕੇ, ਨਾ ਕਿ ਸਿਰਫ ਉਹ ਆਦਮੀ ਜਿਹੜਾ ਆ ਉਹਦੀ ਜ਼ਿੰਦਗੀ ਖਰਾਬ ਹੁੰਦੀ ਹੈ, ਮਗਰ ਉਹ ਇਹ ਵੀ ਨਹੀਂ ਸੋਚਦੀਆਂ ਕਿ ਅਗਰ ਉਸ ਆਦਮੀ ਦੇ ਬੱਚੇ ਨੇ ਔਰ ਖਾਸ ਤੌਰ 'ਤੇ ਅਗਰ ਉਹ ਮੇਲ ਬੱਚੇ ਨੇ ਤਾਂ ਉਹ ਉਹਨਾਂ ਬੱਚਿਆਂ ਨੂੰ ਵੀ ਸਾਰੀ ਉਮਰ ਲਈ ਸਾਈਕੋਲੋਜੀਕਲੀ ਡੈਮੇਜ ਕਰਦੀਆਂ ਨੇ, ਕਿਉਂਕਿ ਉਹਨਾਂ ਬੱਚਿਆਂ ਨੂੰ ਦੋ ਪਰਮਾਨੈਂਟ ਅਸਰ ਹੋਣਗੇ। ਇੱਕ ਕਿ ਉਹਨਾਂ ਨੂੰ ਕਾਨੂੰਨ ਜਿਹੜਾ ਆ ਜਿਹਨੇ ਉਹਨਾਂ ਦੇ ਫਾਦਰ ਦੇ ਨਾਲ ਉਹਨਾਂ ਦੇ ਨਾਲ ਨਜਾਇਜ਼ ਕੀਤੀ ਹੈ, ਉਸ ਪੁਲਿਸ ਨਾਲ ਨਫ਼ਰਤ ਹੋਏਗੀ, ਉਸ ਸਿਸਟਮ ਨਾਲ ਨਫ਼ਰਤ ਹੋਏਗੀ ਕਿਉਂਕਿ ਉਹਨਾਂ ਦੇ ਸਾਹਮਣੇ ਨਜਾਇਜ਼ ਹੋਈ ਹੈ। ਦੂਸਰਾ, ਉਹ ਲਗਾਤਾਰ ਇੱਕ ਐਸੇ ਬੱਚੇ ਬਣਨਗੇ ਜੋ ਕਦੀ ਵੀ ਕਿਸੇ ਔਰਤ ਦੇ ਉੱਤੇ ਯਕੀਨ ਨਹੀਂ ਕਰਨਗੇ। ਸੋ ਇਹ ਉਹ ਔਰਤਾਂ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਉਹ 2% ਹੋਣ, 3% ਹੋਣ, ਮਗਰ ਅੱਜ ਦਾ ਟੌਪਿਕ ਜਿਹੜਾ ਆ ਉਹ ਇਸ ਚੀਜ਼ ਦਾ ਹੈ ਕਿ ਜਿੱਥੇ ਕਿ ਇੱਕ ਬਾਇਸ ਦੀ ਵਜ੍ਹਾ ਕਰਕੇ, ਜਿੱਥੇ ਕਿ ਇਹ ਧਾਰਨਾ ਬਣੀ ਹੈ ਕਿ ਆਦਮੀ ਹੀ ਗਲਤ ਹੋ ਸਕਦਾ, ਜਿੱਥੇ ਇਹ ਧਾਰਨਾ ਬਣੀ ਹੈ ਕਿ ਨਜਾਇਜ਼ ਆਦਮੀ ਹੀ ਕਰ ਸਕਦਾ, ਜਿੱਥੇ ਇਹ ਧਾਰਨਾ ਬਣੀ ਹੈ ਕਿ ਬੱਚੇ ਸਿਰਫ ਮਾਂ ਦੇ ਕੋਲ ਹੀ ਸੇਫ ਰਹਿੰਦੇ ਨੇ, ਉਸ ਧਾਰਨਾ ਦਾ ਜਿਹੜਾ ਐਡਵਾਂਟੇਜ ਲੈ ਰਹੀਆਂ ਨੇ ਔਰਤਾਂ, ਉਹ ਬਹੁਤ ਵੱਡਾ ਸਮਾਜਿਕ ਤੌਰ 'ਤੇ ਨੁਕਸਾਨ ਕਰ ਰਹੀਆਂ ਨੇ ਆਪਣੇ ਛੋਟੇ ਜਿਹੇ ਫਾਇਦੇ ਵਾਸਤੇ। ਰੇਡੀਓ ਜ਼ਿੰਦਾਬਾਦ 'ਤੇ ਅੱਜ ਗੱਲ ਅਸੀਂ ਲਗਾਤਾਰ ਇਸ ਕਰਕੇ ਇਸ ਟੌਪਿਕ ਦੀ ਕਰ ਰਹੇ ਹਾਂ ਕਿਉਂਕਿ ਇਹ ਇੱਕ ਐਸਾ ਟੌਪਿਕ ਹੈ ਜਿਹਦੇ ਬਾਰੇ ਈਵਨ ਕੈਨੇਡਾ ਦੇ ਵਿੱਚ ਵੀ 1999 ਦੇ ਵਿੱਚ ਪਹਿਲੀ ਵਾਰ ਗੱਲ ਹੋਣੀ ਸ਼ੁਰੂ ਹੋਈ। ਜੋ ਲੋਕ ਕਾਨੂੰਨੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇੰਡੀਆ ਦੇ ਵਿੱਚ ਇੰਡੀਅਨ ਪੈਨਲ ਕੋਡ 9498A ਜਿਹੜਾ ਆ ਉਹਦਾ ਕਿੰਨਾ ਜ਼ਿਆਦਾ ਦੁਰਉਪਯੋਗ ਹੋਇਆ ਹੈ। ਔਰ ਜੇ ਅਸੀਂ ਸਿਰਫ ਇੱਥੇ ਦੀ ਗੱਲ ਕੀਤੀ ਜਾਏ, ਇੱਥੇ ਵੀ ਅਗਰ ਇੱਕ ਆਦਮੀ ਜਾ ਕੇ ਪੁਲਿਸ ਸਟੇਸ਼ਨ 'ਚ ਆਪਣੀ ਅਬਿਊਜ਼ ਬਾਰੇ ਗੱਲ ਕਰੇਗਾ ਤਾਂ ਇੱਕ ਬਾਇਸ ਜਿਹੜਾ ਆ ਉਹ ਵੇਖਣ ਨੂੰ ਮਿਲਦਾ, ਇੱਕ ਬਾਇਸ ਪੁਲਿਸ ਤੋਂ ਮਿਲਦਾ, ਇੱਕ ਬਾਇਸ ਉਹਦੇ ਗੁਆਂਢ ਤੋਂ ਮਿਲਦਾ, ਇੱਕ ਬਾਇਸ ਉਹਦੇ ਰਿਸ਼ਤੇਦਾਰਾਂ ਤੋਂ ਮਿਲੇਗਾ। ਔਰ ਕੋਈ ਵੀ ਇਹ ਚੀਜ਼ ਜਿਹੜੀ ਆ ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਵਾਕਿਆ ਹੀ ਇੱਕ ਔਰਤ ਡੋਮੈਸਟਿਕ ਅਬਿਊਜ਼ ਕਰ ਸਕਦੀ ਹੈ। ਡੋਮੈਸਟਿਕ ਅਬਿਊਜ਼ ਦਾ ਸਿਰਫ ਪੈਟਰਨ ਅਲੱਗ ਹੈ। ਇਹ ਜ਼ਰੂਰ ਹੈ ਕਿ ਆਦਮੀ ਔਰ ਔਰਤ ਦੇ ਵਿੱਚ 70% ਚਾਂਸਿਸ ਹੈ ਕਿ ਫਿਜ਼ੀਕਲ ਅਬਿਊਜ਼ ਜਿਹੜਾ ਹੈ ਉਹ ਆਦਮੀ ਕਰੇਗਾ, ਮਗਰ 30% ਫਿਜ਼ੀਕਲ ਅਬਿਊਜ਼ ਜਿਹੜਾ ਆ ਉਹ ਵੀ ਇੱਕ ਔਰਤ ਕਰਦੀ ਹੈ। ਤੁਹਾਡੇ ਵੱਲ ਚੀਜ਼ ਚੁੱਕ ਕੇ ਮਾਰਨੀ ਉਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ, ਉਹ ਵੀ ਇੱਕ ਫਿਜ਼ੀਕਲ ਵਾਇਲੈਂਸ ਹੈ। ਤੁਹਾਨੂੰ ਕੰਟੀਨਿਊਸਲੀ ਇੱਕ ਐਸੀ ਸਟ੍ਰੈਸ ਦੇਣੀ, ਟੌਂਟ ਮਾਰ ਕੇ, ਐਸੀਆਂ ਸ਼ਕਲਾਂ ਬਣਾ ਕੇ, ਐਸੇ ਕਮੈਂਟ ਦੇ ਕੇ ਕਿ ਤੁਸੀਂ ਇੱਕ ਤਰ੍ਹਾਂ ਦਾ ਤੁਹਾਨੂੰ ਡਰ ਬੈਠਾ ਰਹੇ, ਤੁਹਾਨੂੰ ਧਮਕੀਆਂ ਦੇਣੀਆਂ ਕਿ ਤੁਸੀਂ ਜੇ ਇਵੇਂ ਕੀਤਾ ਤਾਂ ਤੁਹਾਡਾ ਜਲੂਸ ਕੱਢਤਾ ਜਾਏਗਾ, ਤੁਹਾਨੂੰ ਅਰੈਸਟ ਕਰਾ ਦਿੱਤੀ ਜਾਏਗੀ, ਇਹ ਵੀ ਇੱਕ ਡੋਮੈਸਟਿਕ ਅਬਿਊਜ਼ ਹੈ। ਔਰ ਜਿਵੇਂ ਅਸੀਂ ਗੱਲ ਅੱਗੇ ਕੀਤੀ ਹੈ, ਜੋ ਲੋਕ ਹਿਊਮਨ ਸਾਈਕੋਲੋਜੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਕਿ ਫਿਜ਼ੀਕਲ ਅਬਿਊਜ਼ ਜਿਹੜਾ ਆ ਉਹਦੀ ਸੱਟ ਜਿਹੜੀ ਆ ਉਹ ਤੁਸੀਂ ਰਿਕਵਰ ਕਰ ਸਕਦੇ ਹੋ, ਮਗਰ ਜਿਹੜਾ ਮੈਂਟਲ ਅਬਿਊਜ਼ ਹੈ ਜੋ ਕਿ ਸਟੈਟਿਸਟਿਕਸ ਵਾਈਜ਼ ਜੇ 100 ਚੋਂ 11 ਔਰਤਾਂ ਸਬਜੈਕਟ ਨੇ ਅਤੇ 9 ਆਦਮੀ ਜਿਹੜੇ ਆ 100 ਦੇ ਵਿੱਚੋਂ ਉਹ ਵੀ ਮੈਂਟਲ ਅਬਿਊਜ਼ ਜਿਹੜੀ ਆ ਡੋਮੈਸਟਿਕ ਅਬਿਊਜ਼ ਜਿਹੜੀ ਹੋ ਰਹੀ ਆ ਉਹਦੇ ਸ਼ਿਕਾਰ ਨੇ, ਮਗਰ ਉਹਨਾਂ 9% ਦੀ ਗੱਲ ਜਿਹੜੀ ਹੈ ਉਹ ਸ਼ਾਇਦ ਅਸੀਂ ਕਰ ਹੀ ਨਹੀਂ ਰਹੇ। ਇਹੀ ਕਾਰਨ ਹੈ ਕਿ ਬਹੁਤ ਸਾਰੇ ਆਦਮੀ ਜਿਹੜੇ ਨੇ ਜਿਹੜੇ ਇਸ ਇਸ਼ੂ ਨਾਲ ਲੜ ਰਹੇ ਨੇ ਉਹ ਐਂਗਜ਼ਾਇਟੀ, ਡਿਪਰੈਸ਼ਨ ਔਰ ਲਗਾਤਾਰ ਇੱਕ ਸਾਈਕੋਲੋਜੀਕਲ ਸਟ੍ਰੈਸ ਜਿਹੜੀ ਆ ਉਹਦੇ ਸ਼ਿਕਾਰ ਨੇ। ਫੈਕਟਸ ਐਂਡ ਫਿਗਰਸ ਇਹ ਦੱਸਦੇ ਨੇ ਕਿ ਬਹੁਤ ਸਾਰੇ ਏਅਰ ਕ੍ਰੈਸ਼ਸ, ਬਹੁਤ ਸਾਰੇ ਐਕਸੀਡੈਂਟਸ ਜਿਹੜੇ ਆ ਹਮੇਸ਼ਾ ਹੀ ਉਹ ਡਿਸਟਰੈਕਟਡ ਡਰਾਈਵਿੰਗ ਨੂੰ ਲੱਗ ਜਾਂਦੇ ਨੇ, ਮਗਰ ਬਹੁਤ ਸਾਰੇ ਲੋਕ ਖਾਸ ਤੌਰ 'ਤੇ ਜੇ ਅਸੀਂ ਆਪਣੇ ਕਮਿਊਨਿਟੀ ਦੇ ਭਾਈਚਾਰੇ ਦੀ ਗੱਲ ਕਰੀਏ, ਬਹੁਤ ਸਾਰਾ ਸਾਡਾ ਭਾਈਚਾਰਾ ਟੈਕਸੀਆਂ ਚਲਾ ਰਿਹਾ, ਟਰੱਕ ਚਲਾ ਰਿਹਾ, ਸ਼ਾਇਦ ਉਹ ਲੋਕ ਜਿਹੜੇ ਆ ਜੇ ਇੰਨੀ ਸਾਈਕੋਲੋਜੀਕਲ ਇੰਨੀ ਮੈਂਟਲ ਅਬਿਊਜ਼ ਦੇ ਸ਼ਿਕਾਰ ਹੋਣਗੇ ਤਾਂ ਉਹ ਡੈਫੀਨੇਟਲੀ ਟਰੱਕ ਜਿਹੜਾ ਆ ਉਹਦਾ ਵੀ ਐਕਸੀਡੈਂਟ ਕਰ ਸਕਦੇ ਨੇ, ਉਹ ਆਪਣੀ ਕਾਰ ਡਰਾਈਵ ਕਰ ਰਹੇ ਨੇ ਉਹਦਾ ਵੀ ਐਕਸੀਡੈਂਟ ਕਰ ਸਕਦੇ ਨੇ। ਇਸ ਕਾਰਨ ਕਈ ਵਾਰ ਉਹੀ ਔਰਤ ਜੋ ਸ਼ਾਇਦ ਆਪਣੇ ਸੁਹਾਗ ਲਈ ਕਰਵਾ ਚੌਥ ਰੱਖਦੀ ਹੋਏ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਗੁਰਦੁਆਰੇ ਜਾ ਕੇ ਅਰਦਾਸ ਕਰਦੀ ਹੋਏ, ਮਗਰ ਕਿਤੇ ਨਾ ਕਿਤੇ ਉਹ ਇਹ ਚੀਜ਼ ਜਿਹੜੀ ਆ ਉਹ ਭੁੱਲ ਜਾਂਦੀ ਹੈ ਕਿ ਜੋ ਮੈਂਟਲ ਅਬਿਊਜ਼ ਉਹ ਆਪਣੇ ਪਤੀ ਨੂੰ ਲਗਾਤਾਰ ਦੇ ਰਹੀ ਹੈ ਉਹਦੇ ਕਾਰਨ ਅਗਰ ਉਹਦਾ ਐਕਸੀਡੈਂਟ ਹੁੰਦਾ ਤਾਂ ਉਹਦੀ ਮੌਤ ਦੀ ਜ਼ਿੰਮੇਵਾਰ ਡਿਸਟਰੈਕਟਡ ਡਰਾਈਵਿੰਗ ਨਹੀਂ, ਉਹਦੀ ਮੌਤ ਦੀ ਜ਼ਿੰਮੇਵਾਰ ਸੜਕ ਜਾਂ ਟ੍ਰੈਫਿਕ ਨਹੀਂ, ਉਹਦੀ ਮੌਤ ਦੀ ਜ਼ਿੰਮੇਵਾਰ ਉਹ ਔਰਤ ਹੋਣੀ ਚਾਹੀਦੀ ਹੈ, ਮਗਰ ਕਿਉਂਕਿ ਉਹਨੇ ਸ਼ਾਇਦ ਆਪਣੇ ਘਰ ਵਾਲੇ ਦੇ ਉੱਤੇ ਕੋਈ ਫਿਜ਼ੀਕਲ ਅਬਿਊਜ਼ ਨਹੀਂ ਕੀਤੀ ਅਤੇ ਸ਼ਾਇਦ ਉਹਦੇ ਘਰ ਵਾਲੇ ਨੇ ਇੱਕ ਸੋਸ਼ਲ ਇੰਬੈਰਸਮੈਂਟ ਤੋਂ ਡਰਦਿਆਂ ਉਹਦੀ ਕੰਪਲੇਂਟ ਨਹੀਂ ਕੀਤੀ, ਇਸ ਕਾਰਨ ਉਹ ਔਰਤ ਜਿਹੜੀ ਆ ਉਹ ਬਿਲਕੁਲ ਬਿਨਾਂ ਕੋਈ ਵੀ ਐਸੇ ਚਾਰਜਿਸ ਦੇ ਬਿਨਾਂ ਕਿਸੇ ਐਸੇ ਇਲਜ਼ਾਮ ਦੇ ਜਿਹੜਾ ਆ ਉਹ ਬਚੀ ਰਹਿੰਦੀ ਹੈ ਔਰ ਫਿਰ ਵੀ ਉਹ ਇੱਕ ਸਮਾਜ ਦੇ ਵਿੱਚ ਉਹ ਰਿਸਪੈਕਟ ਕੰਟੀਨਿਊ ਰੱਖੇਗੀ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਉਹ ਆਦਮੀ ਜਿਹੜਾ ਸੜਕ 'ਤੇ ਭੇਜਿਆ ਗਿਆ ਜਿਹਨੇ ਟਰੱਕ ਚਲਾਉਣਾ ਜਿਹਨੇ ਅਮੈਰੀਕਾ ਜਾਣਾ ਜਿਹਨੇ ਪਰਿਵਾਰ ਲਈ ਰੋਟੀ ਲਿਆ ਕੇ ਆਉਣੀ ਹੈ ਉਸ ਨੂੰ ਘਰੋਂ ਕੈਸੇ ਮੈਂਟਲ ਸਟੇਟ ਦੇ ਵਿੱਚ ਕੈਸੀ ਸਟ੍ਰੈਸ ਦੇ ਵਿੱਚ ਉਹਨੂੰ ਭੇਜਿਆ ਗਿਆ ਜਿਹਨੇ ਟੈਕਸੀ ਚਲਾਉਣੀ ਹੈ ਰਾਤ ਨੂੰ ਉਹਨੂੰ ਘਰ ਦੇ ਵਿੱਚ ਕੈਸਾ ਹਾਲਾਤ ਦਿੱਤੇ ਜਾ ਰਹੇ ਨੇ ਕਿੰਨੀ ਅਬਿਊਜ਼ ਜਿਹੜੀ ਆ ਉਹਨੂੰ ਸਹਿਣੀ ਪੈ ਰਹੀ ਹੈ ਮਗਰ ਕਿਉਂਕਿ ਉਹ ਆਦਮੀ ਹੈ ਇਸ ਕਰਕੇ ਉਹ ਨਾ ਤਾਂ ਆਪਣੀ ਕਿਸੇ ਨਾਲ ਆਪਣੀ ਕਹਾਣੀ ਸ਼ੇਅਰ ਕਰ ਸਕਦਾ ਕਿਉਂਕਿ ਉਹਦੀ ਮੇਲ ਈਗੋ ਸਾਹਮਣੇ ਆਉਂਦੀ ਹੈ ਉਹ ਕਿਹੜੇ ਮੂੰਹ ਨਾਲ ਕਹੇਗਾ ਕਿ ਮੇਰੀ ਔਰਤ ਜਿਹੜੀ ਆ ਮੈਨੂੰ ਗਾਲਾਂ ਕੱਢਦੀ ਹੈ ਕਿਹੜੇ ਮੂੰਹ ਨਾਲ ਇਹ ਕਹੇਗਾ ਕਿ ਵੀ ਉਹ ਮੇਰੇ ਸਾਹਮਣੇ ਮੇਰੇ ਮਾਂ ਪਿਓ ਨੂੰ ਜਿਹੜਾ ਇੰਨਾ ਕੁਛ ਬੋਲਦੀ ਹੈ ਕਿਹੜੇ ਮੂੰਹ ਨਾਲ ਇਹ ਕਹੇਗਾ ਕਿ ਮੇਰੀ ਔਰਤ ਜਿਹੜੀ ਆ ਉਹ ਮੇਰੇ ਮਾਂ ਪਿਓ ਦੀ ਸੇਵਾ ਕਰਨ ਦੇ ਵਿੱਚ ਵੀ ਉਹ ਮੇਰੇ ਨਾਲ ਲੜਾਈ ਕਰਦੀ ਹੈ ਕਿਹੜਾ ਆਦਮੀ ਜਿਹੜਾ ਆ ਉਹ ਬਾਹਰ ਜਾ ਕੇ ਇਹ ਕਹੇਗਾ ਔਰ ਉਹਦੀ ਕੋਈ ਮੰਨ ਲਏਗਾ ਕਿ ਇਹ ਵੀ ਕੋਈ ਹੋ ਸਕਦਾ ਸੋ ਪਹਿਲਾ ਸਵਾਲ ਜਿਹੜਾ ਉਹਦੇ 'ਤੇ ਇਹੋ ਕੀਤਾ ਜਾਏਗਾ ਕਿ ਇਹ ਆਦਮੀ ਜਿਹੜਾ ਆ ਇਹ ਝੂਠ ਮਾਰ ਰਿਹਾ ਪਹਿਲੀ ਚੀਜ਼ ਚਾਹੇ ਉਹ ਚਿਲਡਰਨ ਏਡ ਸੁਸਾਇਟੀ ਹੋਏ ਕੋਈ ਵੀ ਹੈ ਉਹ ਇਹ ਮੰਨੇਗੀ ਕਿ ਬੱਚੇ ਜਿਹੜੇ ਆ ਉਹ ਫਾਦਰ ਕੋਲ ਸੇਫ ਨਹੀਂ ਨੇ ਉਹ ਔਰਤ ਕੋਲ ਹੀ ਸੇਫ ਨੇ ਉਹ ਜ਼ਮਾਨੇ ਸ਼ਾਇਦ ਬਦਲ ਗਏ ਨੇ ਜਦੋਂ ਕਿ ਇਹ ਧਾਰਨਾ ਸੀਗੀ ਆ ਕਿ ਬੱਚਾ ਜਿਹੜਾ ਆ ਜਾਂ ਮਾਂ ਹੀ ਜਿਹੜੀ ਆ ਬੱਚੇ ਦਾ ਧਿਆਨ ਰੱਖ ਸਕਦੀ ਹੈ ਜਾਂ ਮਾਂ ਹੀ ਜ਼ਿੰਮੇਵਾਰੀ ਦਾ ਇੱਕ ਕੰਮ ਕਰ ਸਕਦੀ ਹੈ ਜਾਂ ਬਾਪ ਜਿਹੜੇ ਨੇ ਉਹ ਬੱਚਿਆਂ ਤੋਂ ਬਿਨਾਂ ਰਹਿ ਸਕਦੇ ਨੇ ਮਾਂ ਨਹੀਂ ਰਹਿ ਸਕਦੀ ਸ਼ਾਇਦ ਅੱਜ ਦੀਆਂ ਮਾਡਰਨ ਕੁਛ ਮਾਵਾਂ ਸ਼ਾਇਦ ਅੱਜ ਦਾ ਜਿਹੜਾ ਮਾਡਰਨ ਸਮਾਜ ਹੈ ਉਹ ਇਹਨੂੰ ਨਵੇਂ ਪੈਟਰਨ ਨੂੰ ਸੋਚਣ 'ਚ ਮਜਬੂਰ ਹੋ ਰਿਹਾ ਕਿ ਉਹ ਸਮੇਂ ਖਤਮ ਹੁੰਦੇ ਜਾ ਰਹੇ ਨੇ ਜਦੋਂ ਸਿਰਫ ਮਾਵਾਂ ਹੀ ਠੰਡੀਆਂ ਛਾਵਾਂ ਹੁੰਦੀਆਂ ਸੀ ਅੱਜ ਦੇ ਬਹੁਤ ਸਾਰੇ ਐਸੇ ਪਿਤਾ ਨੇ ਜਿਹੜੇ ਕਿ ਇਸ ਅਬਿਊਜ਼ ਦੇ ਸ਼ਿਕਾਰ ਨੇ ਮਗਰ ਉਹ ਆਪਣੇ ਬੱਚਿਆਂ ਲਈ ਰੋ ਰਹੇ ਨੇ ਕਿੱਥੇ ਆਪਣੇ ਬੱਚਿਆਂ ਲਈ ਉਹਨਾਂ ਨੂੰ ਪੜ੍ਹਾ ਰਹੇ ਨੇ ਉਹਨਾਂ ਲਈ ਸਾਰੀ ਜਾਨ ਲਾ ਰਹੇ ਨੇ ਇੱਥੇ ਹੀ ਰੇਡੀਓ ਜ਼ਿੰਦਾਬਾਦ ਤੁਹਾਡੇ ਤੋਂ ਵਿਦਾ ਲੈਂਦਾ ਇਸ ਉਮੀਦ ਨਾਲ ਕਿ ਅਸੀਂ ਸਟੀਰੀਓਟਾਈਪ ਸੋਚ ਜਿਹੜੀ ਆ ਉਹਨੂੰ ਬਦਲਾਂਗੇ ਔਰ ਅਗਰ ਆਦਮੀ ਦੇ ਨਾਲ ਵੀ ਡੋਮੈਸਟਿਕ ਅਬਿਊਜ਼ ਹੁੰਦੀ ਹੈ ਤਾਂ ਜ਼ਰੂਰ ਉਹਨੂੰ ਸਮਝਾਂਗੇ ਉਹਦੀ ਪੀੜ ਨੂੰ ਸਮਝਾਂਗੇ ਦੇਖਦੇ ਰਹੋ ਰੇਡੀਓ ਜ਼ਿੰਦਾਬਾਦ ਅਗਲੇ ਐਤਵਾਰ 1 ਤੋਂ 2 ਫਿਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਰੱਬ ਰਾਖਾ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elantra ya pitu so santara pe jaldi se Shah Ahmed ko abhi phone mila lo re kyunki Shahji ab Rexdale hunde pe
कारों के जादूगर शाह अहमद अब रेक्सडेल हुंडे पर हैं और शाहजी से बेहतर प्राइस और सर्विस आपको कहीं नहीं मिलेगी कॉल करो 416-817-2720
क्योंकि शाहजी रेक्सडेल हुंडे पे
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ ਜਿਵੇਂ ਕਿ ਕਰਿਆਨਾ ਖਰੀਦਣ ਲਈ ਘਰ ਰਹੋ ਸੁਰੱਖਿਅਤ ਰਹੋ ਜ਼ਿੰਦਗੀਆਂ ਬਚਾਓ ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਆਪਣੇ ਪਰਿਵਾਰ ਕੋ ਜ਼ਿਆਦਾ ਸੇ ਜ਼ਿਆਦਾ ਖੁਸ਼ੀਆਂ ਦੇ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਕੀ $0 ਟ੍ਰਾਂਸਫਰ ਫੀਸ ਕਾ ਫਾਇਦਾ ਉਠਾਏ ਔਰ ਆਪਣੇ ਪਰਿਵਾਰ ਤੱਕ ਪਹੁੰਚਾਏ ਔਰ ਵੀ ਜ਼ਿਆਦਾ ਪੈਸੇ आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और सीआईबीसी फॉरेन एक्सचेंज रेट्स लागू
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800.